ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚ ਦਾ ਆਨੰਦ ਸਤਰੰਗ ਪਰਣਾਸੀ ਕਰੀ ਮੁਲਕੁ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੇ ਹਰਿਯੰ ਕਰਿਯੰ ਕਰੀ ਮੁਲ ਰਹੀ ਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈ ਸੁਭੂ ਸਰਵਦਾ ਸਰਵ ਜੁਗਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਝਾਰ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜੇਹੇ ਤਿਹ ਪਦ ਨਮੋ ਹਮਾਰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਬਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਸ਼ਾਮ ਦੇ ਵਕਤ ਹਰ ਰੋਜ਼ ਹੀ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਗੁਰੂ ਸਾਹਿਬਾਨਾਂ ਦੇ ਪਰਮ ਪਵਿੱਤਰ ਉਪਦੇਸ਼ ਨੂੰ ਕੀਰਤਨ ਰੂਪ ਦੇ ਅੰਦਰ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਸੁਣ ਕੇ ਆਨੰਦ ਮਾਣਦੇ ਹੋ। ਉਸ ਤੋਂ ਉਪਰੰਤ ਵਿਆਖਿਆ ਰੂਪ ਦੇ ਅੰਦਰ ਜੋ ਵਿਚਾਰ ਚੱਲ ਰਹੀ ਹੈ ਉਸ ਦਾ ਵੀ ਕਈਆਂ ਦਿਨਾਂ ਤੋਂ ਸੰਗਤ ਦੇ ਵਿੱਚ ਬਹਿ ਕੇ ਆਪ ਜੀ ਆਨੰਦ ਮਾਣਦੇ ਹੋ। ਅਲ ਮਕਰੰਦ ਚਰਨ ਕਮਲ ਸਿਉਂ ਮਨ ਫੇਰ ਫਿਰ ਰੀਝੈ ਦੇ ਮਹਾਂਵਾਕ ਅਨੁਸਾਰ ਚਰਨ ਕਮਲ ਮਕਰੰਦ ਲੋਭਦ ਮਨੋ ਅਨੰਦਨ ਮੋਹੇ ਆਹੀ ਪਿਆਸਾ। ਗੁਰੂ ਕੇ ਸਿੱਖਾਂ ਦੇ ਮਨ ਭੌਰਿਆਂ ਦੀ ਨਿਆਈ ਹਨ। ਗੁਰੂ ਸਾਹਿਬ ਜੀ ਦੇ ਸ਼ਬਦਾਂ ਦੀ ਇਹ ਫੁਲਵਾੜੀ ਜਿਹਦੇ 'ਚ ਭਗਤੀ ਦੀ ਸੁਗੰਧੀ ਹੈ, ਗੁਰੂ ਸਾਹਿਬ ਜੀ ਦੇ ਭਗਤੀ ਦੇ ਮਕਰੰਦ ਰਸ ਨੂੰ ਲੈਣ ਵਾਸਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਵਚਨਾਂ ਨੂੰ ਕੰਨਾਂ ਨਾਲ ਸੁਣ ਕੇ ਮਨ ਉਸ ਦਾ ਆਨੰਦ ਲੈਂਦਾ ਹੈ। ਸ਼ਰਧਾਵਾਨ ਜਿਹੜੇ ਗੁਰਮੁਖ ਨੇ ਪੌਰ ਅਤੇ ਭੋਂਡ ਦੋ ਤਰ੍ਹਾਂ ਦੇ ਜੀਵ ਇੱਕੋ ਹੀ ਸ਼ਕਲ ਦੇ ਬਣਾਏ ਹੋਏ ਨੇ ਪਰਮਾਤਮਾ ਨੇ। ਆਪਾਂ ਵਿਚਾਰ ਜਿਹੜੀ ਚੱਲਦੀ ਹੈ ਸੁਖਣੀ ਸਾਹਿਬ 'ਤੇ ਉਹੀ ਹੋਏਗੀ। ਪਰ ਛੋਟਾ ਜਿਹਾ ਇੱਕ ਪ੍ਰਮਾਣ ਆਪ ਜੀ ਨੂੰ ਬੇਨਤੀ ਕਰਕੇ ਮੈਂ ਆਪਣੇ ਪ੍ਰਕਰਨ 'ਤੇ ਆਉਂਦਾ। ਹੰਸ ਅਤੇ ਬਗਲਾ ਇੱਕੋ ਹੀ ਸ਼ਕਲਾਂ ਦੇ ਦੋ ਜੀਵ ਪੈਦਾ ਕੀਤੇ। ਸੁਭਾਅ ਦਾ ਵੀ ਬਹੁਤ ਅੰਤਰ ਹੈ, ਖਾਣਿਆਂ ਦਾ ਵੀ ਬਹੁਤ ਅੰਤਰ ਹੈ, ਸ਼ਕਲਾਂ ਇੱਕੋ ਹੀ। ਜਿੱਥੇ ਤੱਕ ਉਹਨਾਂ ਦੇ ਖਾਣਿਆਂ ਦੀ ਬਾਤ ਹੈ, ਉਹਨਾਂ ਦੇ ਕਰਮ ਦੀ ਬਾਤ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੰਡਾਂ ਫਲਣੀਆਂ। ਇੱਕੋ ਹੀ ਸ਼ਕਲ ਦੀਆਂ ਦੋ ਮੱਖੀਆਂ ਪੈਦਾ ਕੀਤੀਆਂ ਨੇ। ਇੱਕ ਮੱਖੀ ਹਮੇਸ਼ਾ ਫੁੱਲਾਂ 'ਤੇ ਬਹਿੰਦੀ ਹੈ, ਸੁਗੰਧੀ ਲੈਂਦੀ ਹੈ, ਦੂਜੀ ਮੱਖੀ ਦੁਰਗੰਧੀ 'ਤੇ ਬਹਿੰਦੀ ਹੈ। ਫੁੱਲਾਂ ਨਾਲ ਕੋਈ ਵਾਸਤਾ ਨਹੀਂ ਉਸ। ਇਸੇ ਤਰ੍ਹਾਂ ਇੱਕੋ ਹੀ ਸ਼ਕਲ ਦੇ ਦੋ ਜੀਵ, ਜਿਨ੍ਹਾਂ ਦੀ ਉਡਾਣ ਵਿੱਚ, ਉਹਨਾਂ ਦੇ ਖੰਭਾਂ ਵਿੱਚ, ਉਹਨਾਂ ਦੇ ਰੰਗ ਵਿੱਚ ਕੋਈ ਵੀ ਅੰਤਰ ਨਹੀਂ ਹੈ। ਭੌਰਾਂ ਭੁੰਡਾਂ ਇੱਕੋ ਹੀ ਸ਼ਕਲਾਂ, ਸ਼ਕਲ ਇੱਕੋ ਜਿਹੀ ਹੈ। ਭੌਰਾਂ ਭੁੰਡਾਂ ਇੱਕੋ ਸ਼ਕਲਾਂ, ਇੱਕੋ ਜਿਹੀ ਉਡਾਰੀ ਹੈ। ਭੌਰ ਫੁੱਲਾਂ ਦੀ ਲਵੇ ਵਾਸ਼ਨਾ, ਭੋਂਡ ਗੰਦਗੀ ਦਾ ਅਧਿਕਾਰੀ ਹੈ। ਅੰਤਰ ਬਹੁਤ ਹੈ। ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਭੌਰੇ ਦੀ ਨਿਆਈ ਹੋ। ਮਨੁੱਖ ਜਾਤੀ ਵਿੱਚ ਵੀ ਇੱਕੋ ਹੀ ਸ਼ਕਲਾਂ ਦੇ ਮਨੁੱਖ ਤਾਂ ਸਾਰੇ ਹੀ ਨਾ, ਇੱਕ ਦਾ ਮਨ ਭੌਰੇ ਵਰਗ ਹੈ, ਭਗਤੀ ਦੀ ਸੁਗੰਧੀ ਦਾ ਆਨੰਦ ਮਾਣਨ ਵਾਲਾ ਹੈ, ਇੱਕ ਵਿਸ਼ੇ ਵਿਕਾਰਾਂ ਦੀ ਦੁਰਗੰਧੀ 'ਤੇ ਆਪਣਾ ਜੀਵਨ ਬਰਬਾਦ ਕਰਨ ਵਾਲਾ ਹੈ। ਸੁਆਓ ਗੁਰੂ ਕੀ ਬਾਣੀ, ਗੁਰੂ ਹੀ ਕਿਰਪਾ ਕਰੇ ਕਿ ਗੁਰੂ ਦੀ ਪਹਿਲਾਂ ਤਾਂ ਪ੍ਰਤੀਤ ਸਾਡੇ ਮਨ ਵਿੱਚ ਆ ਜਾਏ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਵਚੀਤ। ਸੁਆਓ ਸਤਿਗੁਰਾਂ ਦੀ ਪਾਵਨ ਬਾਣੀ ਸ਼੍ਰੀ ਸੁਖਣੀ ਸਾਹਿਬ। ਇਸ ਬਾਣੀ ਦਾ ਕੁਝ ਦਿਨਾਂ ਤੋਂ ਵਿਚਾਰ ਹੋ ਰਿਹਾ, ਕਿੱਡੀ ਬੜੀ ਬਖਸ਼ਿਸ਼ ਕੀਤੀ ਗੁਰੂ ਨਾਨਕ ਨੇ ਪੰਜਵੇਂ ਜਾਮੇ ਵਿੱਚ ਜੀਵਾਂ ਦੀ ਕਲਿਆਣ ਵਾਸਤੇ। ਸੌਖਾ ਤਰੀਕਾ ਸਾਡੇ ਅੱਠਾਂ ਪੈਰਾਂ ਦੇ ਸਵਾਸਾਂ ਨੂੰ ਸਫਲਿਆਂ ਕਰਨ ਵਾਲੀ ਇੱਕ ਮਹਾਨ ਉਹ ਰਚਨਾ ਸ੍ਰੀ ਸੁਖਣੀ ਸਾਹਿਬ ਦੀ, ਰਾਮਸਰ ਵਾਲੀ ਜਗ੍ਹਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਨਿਤਨੇਮ ਤੋਂ ਵਿਹਲੇ ਹੋ ਕੇ, ਗੁਰਸਿੱਖਾਂ ਦੀ ਬੇਨਤੀ ਮੰਨ ਕੇ ਸ੍ਰੀ ਸੁਖਣੀ ਸਾਹਿਬ ਜੀ ਦਾ ਉਚਾਰਨ ਹੋਇਆ। ਜਦ ਤੋਂ ਜਪਜੀ ਸਾਹਿਬ ਦਾ ਉਚਾਰਨ ਹੋਇਆ, ਆਨੰਦ ਸਾਹਿਬ ਦਾ ਉਚਾਰਨ ਹੋਇਆ ਤੀਜੇ ਜਾਮੇ ਵਿੱਚ, ਅਤੇ ਹੁਣ ਪੰਜਵੇਂ ਜਾਮੇ ਵਿੱਚ ਸ੍ਰੀ ਸੁਖਣੀ ਸਾਹਿਬ ਜੀ ਦਾ ਉਚਾਰਨ ਹੋਇਆ, ਗੁਰਸਿੱਖਾਂ ਨੇ ਇਹਨਾਂ ਬਾਣੀਆਂ ਨੂੰ ਆਪਣਿਆ। ਇੱਕ ਜ਼ਰੂਰੀ ਅੰਗ ਸਮਝ ਕੇ ਨਿਤਨੇਮ ਦੇ ਵਿੱਚ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਸ਼ਾਮਿਲ ਕੀਤਾ। ਪੁਰਾਣੇ ਸਮੇਂ ਦੇ ਅੰਦਰ ਪੰਜ ਗ੍ਰੰਥੀ ਵਾਲੀਆਂ ਪੰਜ ਬਾਣੀਆਂ ਗੁਰਸਿੱਖ ਪੜ੍ਹਿਆ ਕਰਦੇ ਸਨ। ਇਹ ਨਿਤਨੇਮ ਸੀ। ਭਾਈ ਮਨੀ ਸਿੰਘ ਜੀ ਦੀ ਹੱਥ ਲਿਖਤ ਪੋਥੀ ਪੰਜ ਗ੍ਰੰਥੀ ਦੇ ਅਨੁਸਾਰ, ਅਤੇ ਜਿਹਦੇ ਵਿੱਚ ਸਿੱਧ ਗੋਸ਼ਟ ਵੀ, ਦੱਖਣੀ ਓਅੰਕਾਰ ਵੀ, ਆਸਾ ਦੀ ਵਾਰ ਵੀ, ਐਸੀਆਂ ਬਾਣੀਆਂ ਸ਼ਾਮਿਲ ਸਨ। ਸੁਖਣੀ ਸਾਹਿਬ ਹੈ ਅਤੇ ਫਿਰ 52 ਅੱਖਰੀ ਗੁਰੂ ਸਾਹਿਬ ਦੀ ਉਚਾਰਨ ਕੀਤੀ। 5 ਗ੍ਰੰਥੀ ਦੀਆਂ ਸਾਰੀਆਂ ਬਾਣੀਆਂ ਦਾ ਪਾਠ ਕਰਦੇ ਸਨ। ਜਦ ਤੋਂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਅਕਾਲ ਪੁਰਖ ਦੇ ਹੁਕਮ ਅਨੁਸਾਰ, ਫਿਰ ਮਹਾਰਾਜ ਸਾਹਿਬ ਨੇ ਜਿਹੜੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ ਉਹਦੇ ਲਈ ਹੁਕਮ ਕਰ ਦਿੱਤਾ ਵੀ ਇਹਨਾਂ ਦੇ ਵਿੱਚੋਂ ਤਾਂ ਕੋਈ ਇੱਕ ਵੀ ਬਾਣੀ ਕਦੇ ਕਿਸੇ ਗੁਰਸਿੱਖ ਨੂੰ ਮਾਫ਼ ਨਹੀਂ ਹੋ ਸਕਦੀ ਵੀ ਇੱਕ ਬਾਣੀ ਪੜ੍ਹ ਲਈ, ਦੋ ਪੜ੍ਹ ਲਈ, ਨਹੀਂ ਪੜ੍ਹ ਲਈ, ਐਸਾ ਨਹੀਂ ਹੋ ਸਕਦਾ। ਇਹ 5 ਬਾਣੀਆਂ ਤਾਂ ਜ਼ਰੂਰ ਪੜ੍ਹਨੀਆਂ ਹਨ, ਸੋਦਰ ਦੀ ਬਾਣੀ ਪੜ੍ਹਨੀ ਹੈ, ਸੋਹਲੇ ਦੀ ਬਾਣੀ ਪੜ੍ਹਨੀ ਆ, ਆਰਤੀ ਪੜ੍ਹਨੀ ਹੈ, ਪਰ ਇਹਦੇ ਨਾਲ ਨਾਲ ਸਵਾਸ ਸਵਾਸ ਦੇ ਸਿਮਰਨ ਵਾਸਤੇ ਸ੍ਰੀ ਸੁਖਮਣੀ ਸਾਹਿਬ ਵੀ ਗੁਰਸਿੱਖਾਂ ਨੇ ਕਦੇ ਵਿਸਾਰੀ ਨਹੀਂ। ਪੁਰਾਤਨ ਗੁਰਸਿੱਖਾਂ ਦੇ ਬੜੇ ਹਵਾਲੇ ਮਿਲਦੇ ਹੈ। ਸੁਖਮਣੀ ਸਾਹਿਬ ਜਿਸ ਬਾਣੀ ਦਾ ਬਹੁਤ ਵੱਡਾ ਪ੍ਰਤਾਪ ਹੈ, ਅਤੇ ਇਸ ਦੇ ਪੜ੍ਹਨ ਵਾਲਿਆਂ ਨੂੰ ਕੀ ਪ੍ਰਾਪਤ ਹੋਇਆ, ਬਹੁਤ ਰਸਦਾਇਕ, ਇੱਕ ਹਿਰਦੇ ਨੂੰ ਹਿਲਾਉਣ ਵਾਲੀ ਘਟਨਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ ਹੈ, ਜੋ ਵਰਤਾਰਾ ਵਰਤਿਆ ਸੁਖਣੀ ਦਾ ਪ੍ਰਤਾਪ ਆਪ ਜੀ ਨੇ ਸੁਣਿਆ ਕੱਲ੍ਹ ਦੀ ਕਥਾ ਵਿੱਚ। ਉਸੇ ਤਰ੍ਹਾਂ ਦੀ ਵਿਚਾਰ ਇੱਕ ਬਾਬਾ ਗੋਪਾਲ ਜੀ ਹੋਏ ਹੈ, ਪਹਿਲਾਂ ਕਿਸੇ ਹੋਰ ਮਤ ਦੇ ਸਾਧੂ ਸਨ, ਉਹਨਾਂ ਦਾ ਨਾਮ ਹੀ ਆਇਆ ਸ਼ਾਇਦ ਉਹ ਬੈਰਾਗੀ ਮਤ ਦੇ ਨਾਲ ਸੰਬੰਧਿਤ ਹੋਣ। ਦੇਰ ਹੋ ਗਈ ਇਹਨਾਂ ਨੂੰ ਪੜ੍ਹਿਆਂ ਨੂੰ। ਇਹਨਾਂ ਦੇ ਮਨ ਦੇ ਅੰਦਰ ਇੱਕ ਸੰਕਲਪ ਪੈਦਾ ਹੋਇਆ ਮਹਾਤਮਾ ਦੇ ਕਿ ਗੁਰੂ ਨਾਨਕ ਦੀ ਗੱਦੀ ਦਾ ਬੜਾ ਪ੍ਰਤਾਪ ਹੈ, ਬਾਬੇ ਤਾਰੇ ਚਾਰ ਚੱਖ, ਗੁਰੂ ਨਾਨਕ ਉਹ ਹੋਏ ਨੇ ਜਿਨ੍ਹਾਂ ਨੂੰ ਪੂਰਬ ਪੱਛਮ ਉੱਤਰ ਦੱਖਣ ਨੌ ਖੰਡ ਪ੍ਰਿਥਵੀ ਸਚਟ ਹੋਵੇ, ਅਤੇ ਉਸ ਗੁਰੂ ਨਾਨਕ ਦੀ ਗੱਦੀ 'ਤੇ ਅੱਜ 10ਵਾਂ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਚਲੋ ਚੱਲ ਕੇ ਦਰਸ਼ਨ ਕਰੀਏ ਔਰ ਨਾਲੇ ਦੇਖੀਏ ਕਿਆ ਗੁਰੂ ਨਾਨਕ ਵਰਗੀਆਂ ਬਰਕਤਾਂ ਹੈ। ਮਨ ਦੇ ਅੰਦਰ ਥੋੜ੍ਹੀ ਜਿਹੀ ਪਰਖਣਾ ਦੀ ਸੋਚ ਲੈ ਕੇ ਚੱਲਿਆ ਇਹ ਮਹਾਤਮਾ। ਇਹਨਾਂ ਦੇ ਜੀਵਨ ਦੀ ਇਹ ਘਟਨਾ ਨੂੰ ਮੈਂ ਇਸ ਲਈ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ, ਸੁਖਮਣੀ ਸਾਹਿਬ ਦੀ ਉਸ ਘਟਨਾ ਦਾ ਇਸ ਮਹਾਂਪੁਰਸ਼ ਨਾਲ ਸੰਬੰਧ ਹੈ। ਇਹ ਕੌਣ ਸੀ ਇਹਦੀ ਵਾਕਿਆ ਕਰਾਉਣ ਵਾਸਤੇ? ਬੜੇ ਦੂਰ ਦੁਰਾਡੇ ਤੋਂ ਚੱਲਿਆ, ਜਦੋਂ ਅਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਿਆ ਨਾ, ਆਲੇ ਦੁਆਲੇ ਬਹੁਤ ਜੰਗਲ ਹੈ, ਉਸ ਜੰਗਲ ਦੇ ਵਿੱਚ ਸਿੰਘ ਘੋੜਿਆਂ ਵਾਸਤੇ ਕੋਈ ਘਾਹ ਵੱਢ ਰਿਹਾ ਹੈ, ਕੋਈ ਲੰਗਰ ਵਾਸਤੇ ਲੱਕੜਾਂ ਤੋੜ ਰਿਹਾ ਹੈ, ਅਤੇ ਇਸ ਤਰ੍ਹਾਂ ਬਹੁਤ ਸਾਰੇ ਸਿੰਘ ਔਰ ਗਾਤਰੇ ਜਿਨ੍ਹਾਂ ਦੇ ਛੋਟੀਆਂ ਕਿਰਪਾਨਾਂ ਦੇ ਨਾਲ ਵੱਡੀਆਂ ਸ੍ਰੀ ਸਾਹਿਬਾਂ ਵੀ ਪਾਈਆਂ ਹੋਈਆਂ, ਬਾਣਾ ਪੂਰਾ ਤਿਆਰ ਪਰ ਤਿਆਰ, ਕਮਰ ਕਸੇ ਕੀਤੇ ਹੋਏ, ਅਤੇ ਹੱਥ ਵਿੱਚ ਦਾਤੀਆਂ, ਗਾਤਰੇ 'ਚ ਕਿਰਪਾਨ ਹੈ, ਸ਼ਕਲਾਂ ਬੜੀਆਂ ਪਿਆਰੀਆਂ ਲੱਗਦੀਆਂ ਦੇਖਣ ਨੂੰ। ਸੰਤ ਵੇਖ ਕੇ ਹੈਰਾਨ ਹੋ ਗਿਆ, ਇਹ ਸ਼ਕਲਾਂ ਵਾਲੇ ਲੋਕ ਪਹਿਲਾਂ ਕਦੀ ਦੇਖੇ ਨਹੀਂ ਸੀ, ਇਹਨੇ ਪਹਿਲੀ ਵਾਰ ਦੇਖੇ। ਕਿਉਂਕਿ ਗੁਰੂ ਦਾ ਇਹ ਹੁਕਮ ਸੀ, ਕਹਿੰਦੇ ਖਾਲਸਾ ਜੀ ਜਦੋਂ ਮੇਰੇ ਦਰਸ਼ਨਾਂ ਨੂੰ ਆਓ, ਜਦ ਹਮਰੇ ਦਰਸ਼ਨ ਕੋ ਆਵਹੋ, ਮਨ ਸਚੇਤ ਤਨ ਸ਼ਸਤਰ ਸਜਾਵੋ, ਮਨ ਸਚੇਤ, ਤਨ ਸ਼ਸਤਰ ਸਜਾਓ। ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਇਆ ਅਧਿਕਾਈ, ਸਾਡੀ ਬੜੀ ਖੁਸ਼ੀ ਹੋਏਗੀ। ਸ਼ਸਤਰ ਵਸਤਰ ਸਜਾ ਕੇ ਮੇਰੇ ਦਰਬਾਰ ਵਿੱਚ ਆਉਣਾ। ਇਸ ਲਈ ਸੰਗ ਚੰਗੀ ਤੋਂ ਚੰਗੀ ਦਸਤਾਰ ਸਜਾਉਂਦੇ, ਸੁੰਦਰ ਤੋਂ ਸੁੰਦਰ ਦਸਤਾਰ। ਮੁਕਾਬਲਿਆਂ ਦਾ ਅਜੇ ਵੀ ਅਸਥਾਨ ਸ਼ਾਖ ਭਰਦਾ ਇਸ ਗੱਲ ਦੀ। ਪਾਉਂਟਾ ਸਾਹਿਬ ਸੁੰਦਰ ਚੋਲੇ, ਮਹਾਰਾਜ ਸਾਹਿਬ ਜੀ ਦੇ ਇਸ ਖਾਲਸੇ ਨੂੰ ਵੇਖ ਕੇ ਸੰਤ ਜੀ ਤੋਂ ਅਨੁਮਾਨ ਨਾ ਲੱਗ ਸਕਿਆ, ਇਹ ਕਿਸ ਬਾਦਸ਼ਾਹ ਦੇ ਸਿਪਾਹੀ ਹੋ ਸਕਦੇ ਨੇ, ਇਹ ਕਿਸ ਭੇਖ ਦੇ ਸੰਤ ਹੋ ਸਕਦੇ ਨੇ, ਕਿਸ ਬਾਦਸ਼ਾਹ ਦੇ ਨੌਕਰ ਹੋ ਸਕਦੇ ਨੇ, ਕੋਈ ਗੱਲ ਅਕਲ 'ਚ ਨਾ ਆਈ। ਇਹ ਲੋਕ ਕੌਣ ਨੇ ਪ੍ਰਸ਼ਨ ਤਾਂ ਉੱਠ ਰਿਹਾ, ਉੱਤਰ ਕੋਈ ਨਹੀਂ ਮਿਲਦਾ। ਅਤੇ ਹੌਂਸਲਾ ਕੀਤਾ, ਇੱਕ ਸਿੰਘ ਦੇ ਕੋਲ ਜਾ ਕੇ ਕਹਿਣ ਲੱਗਿਆ, ਭਾਈ ਕੌਣ ਹੋ ਤੁਸੀਂ, ਆਪਣਾ ਪਰਿਚਾ ਦਿਓਗੇ? ਸਿੰਘ ਬੜੇ ਅਦਬ ਨਾਲ ਬੋਲਿਆ, ਬਹੁਤ ਪਿਆਰ ਨਾਲ ਬੋਲਿਆ, ਸੰਤ ਜੀ ਦਾ ਦਿਲ ਮੋਹ ਲਿਆ ਇੱਕ ਵਾਰੀ ਤਾਂ। ਦੋਵੇਂ ਹੱਥ ਜੋੜੇ, ਮਹਾਂਪੁਰਸ਼ ਹੋ, ਕੀ ਤੁਹਾਨੂੰ ਕੋਈ ਸਾਡੀਆਂ ਸ਼ਕਲਾਂ ਵੇਖ ਕੇ ਕੋਈ ਸ਼ੰਕਾ ਪੈਦਾ ਹੋ ਗਈ? ਕਹਿਣ ਲੱਗੇ, ਮੈਂ ਸਮਝਣਾ ਚਾਹੁੰਦਾ, ਮੇਰੀ ਅਕਲ ਵਿੱਚ ਨਹੀਂ ਆ ਰਿਹਾ, ਕਿਉਂਕਿ ਇਹੋ ਜਿਹੀ ਵਰਦੀ ਕਿਸੇ ਬਾਦਸ਼ਾਹ ਦੀ ਵੇਖੀ ਨਹੀਂ ਅੱਜ ਤੱਕ। ਉਹ ਕਹਿੰਦੇ, ਵੇਖੋਗੇ ਵੀ ਨਹੀਂ, ਵੇਖੋਗੇ ਵੀ ਨਹੀਂ। ਕਿਹਾ, ਤੁਸੀਂ ਕਿਸੇ ਬਾਦਸ਼ਾਹ ਦੇ ਨੌਕਰ ਹੈ? ਕਹਿੰਦੇ, ਹਾਂ, ਬਾਦਸ਼ਾਹ ਦੇ ਨਹੀਂ, ਪਾਤਸ਼ਾਹ ਦੇ ਨੌਕਰ। ਪਰ ਉਹਨੇ ਕਦੀ ਸਾਨੂੰ ਨੌਕਰ ਨਹੀਂ ਕਿਹਾ, ਹੈ ਤਾਂ ਅਸੀਂ ਮੁੱਲ ਖਰੀਦੇ ਗੋਲੇ ਉਸਦੇ, ਪਰ ਅਸੀਂ ਬਿਨਾਂ ਤਨਖਾਹ ਤੋਂ ਨੌਕਰ ਹਾਂ। ਤਨ ਮਨ ਧਨ ਦੇ ਦਿੱਤਾ, ਇੱਕੋ ਵਾਰ ਨਿਬੇੜ ਦਿੱਤਾ ਕੰਮ। ਉਹ ਕਹਿੰਦਾ, ਬਾਈ ਸਿੱਧੀ ਸਿੱਧੀ ਗੱਲ ਕਰੋ ਮੇਰੇ ਨਾਲ, ਤੁਸੀਂ ਹੈ ਕੌਣ? ਕਹਿਣ ਲੱਗੇ, ਅਸੀਂ ਗੁਰੂ ਕੇ ਸਿੱਖ ਹਾਂ, ਆਨੰਦਪੁਰ ਵਾਲੇ ਗੁਰੂ ਦੇ, ਪਾਤਸ਼ਾਹ ਦਾ ਪਾਤਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ। ਅੱਛਾ, ਤੁਸੀਂ ਉਸ ਗੁਰੂ ਦੇ ਸ਼ਿਸ਼ ਹੋ। ਉਹਨੂੰ ਫਿਰ ਬਹੁਤ ਹੈਰਾਨੀ ਹੋਈ, ਇਹ ਤਾਂ ਦੋ ਦੋ ਤਾਂ ਕਿਰਪਾਨਾਂ ਚੱਕੀ ਫਿਰਦੇ ਨੇ, ਇਹ ਘੋੜੇ ਰੱਖੇ ਹੋਏ ਨੇ। ਮੈਂ ਤਾਂ ਸੋਚਿਆ ਵੀ ਗੁਰੂ ਦੇ ਹੱਥ 'ਚ ਮਾਲਾ ਹੋਊਗੀ, ਕਿਤੇ ਪਹਾੜ ਦੀ ਕੰਧਰਾ 'ਚ ਬੈਠਾ ਹੋਊਗਾ, ਬਰਾਗਣ ਮੂਹਰੇ ਹੋਊਗੀ ਅਤੇ ਚੌਂਕੜਾ ਲੱਗਿਆ ਹੋਊਗਾ, ਤਪਸਵੀ ਹੋਊਗਾ। ਕਹਿਣ ਲੱਗਾ, ਤੁਹਾਡਾ ਗੁਰੂ ਜਿਹੜਾ ਹੈ, ਤੁਹਾਡੇ ਗੁਰੂ ਦੇ ਵੀ ਇਹੋ ਜਿਹੇ ਕੱਪੜੇ ਨੇ ਜਿਹੋ ਜਿਹੇ ਤੁਹਾਡੇ ਨੇ, ਇਹ ਸ਼ਸਤਰ ਉਹਦੇ ਵੀ ਪਾਏ ਹੋਏ ਨੇ। ਕਹਿੰਦੇ, ਹਾਂ ਹਾਂ, ਕਿਉਂ ਨਹੀਂ, ਜੇ ਗੁਰੂ ਦੇ ਨਾ ਹੁੰਦੇ ਅਸੀਂ ਥੋੜ੍ਹੀ ਪਾਉਣੇ ਸੀ, ਫਿਰ ਗੁਰੂ ਦੇ ਵੀ ਕਿਰਪਾਨ ਹੈ, ਗੁਰੂ ਦੇ ਵੀ ਬਾਣਾ ਇਹੀ ਆ, ਗੁਰੂ ਨੇ ਸਾਨੂੰ ਆਪਣੇ ਵਰਗਾ ਬਾਣਾ ਦਿੱਤਾ, ਵੱਖਰਾ ਨਹੀਂ। ਕਹਿੰਦੇ, ਸ਼ਸਤਰਾਂ ਨਾਲ ਕੀ ਕਰਦੇ ਹੋ? ਕਹਿੰਦੇ, ਸ਼ਸਤਰਾਂ ਨਾਲ ਦੁਸ਼ਟਾਂ ਨੂੰ ਸੋਧਦੇ ਹਾਂ, ਹੋਰ ਕੀ ਕਰਦੇ ਹਾਂ? ਸ਼ਸਤਰ ਕਿਤੇ ਧੂਫ ਦੇਣ ਵਾਸਤੇ ਰੱਖੇ ਆ, ਜਿਹੜਾ ਕੋਈ ਜ਼ੁਲਮ ਕਰਨ ਵਾਲਾ ਹੈ ਉਹਦੇ ਨਾਲ ਦੁਆ ਹੱਥ ਕਰਨ ਵਾਸਤੇ ਹੈ। ਕਹਿੰਦਾ, ਓਹੋ, ਸਮਝਿਆ ਸੀ ਕਿ ਗੁਰੂ ਕੋਈ ਬੰਦਗੀ ਵਾਲੇ ਹੋਏਗਾ, ਇਹ ਤਾਂ ਲੜਾਕਾ ਗੁਰੂ ਟਕਰ ਗਿਆ। ਮਨ ਦੇ ਵਿੱਚ ਥੋੜ੍ਹੀ ਜਿਹੀ ਨਿਸ਼ਰਧਕ ਬਣਾ ਗਿਆ, ਮਨਾ ਕੀ ਕਰਨਾ ਐਸੇ ਗੁਰੂ ਦੇ ਕੋਲ ਜਾ ਕੇ, ਚਲੋ ਵਾਪਸ ਪਿੱਛੇ। ਉੱਥੋਂ ਵਾਪਸ ਮੁੜਨ ਲੱਗਾ, ਘਟ ਘਟ ਕੇ ਅੰਤਰ ਕੀ ਜੰਤ ਦਾਤ ਨੇ, ਉੱਥੇ ਬੈਠੀਏ ਸੰਤ ਜੀ ਦਾ ਮਨ ਫੜ ਲਿਆ, ਆਪਣੀ ਸ਼ਕਤੀ ਦੇ ਨਾਲ, ਚੁੰਬਕ ਸ਼ਕਤੀ ਦੇ ਨਾਲ ਮਨ ਪਕੜ ਲਿਆ। ਜਦੋਂ ਮਨ ਪਕੜਿਆ ਗਿਆ, ਤਨ ਤਾਂ ਆਪਣੇ ਆਪ ਹੀ ਆ ਜਾਣਾ। ਅਗਲੇ ਪਲਾਂ ਦੇ ਵਿੱਚ ਸੰਤ ਸੋਚਣ ਲੱਗਾ ਕਿ ਮੈਂ ਨਾ ਨੇੜੇ ਆਇਆ, ਭਲਾ ਮੁੜਨਾ ਕਾਹਨੂੰ ਹੈ, ਸ਼ਸਤਰ ਪਾਏ ਹੋਣਗੇ ਪਾਏ ਹੋਣਗੇ, ਮੈਂ ਕੀ ਲੈਣਾ ਦੇਣਾ, ਚਲੋ ਨੇੜੇ ਆਇਆ ਥੋੜ੍ਹਾ ਜਿਹਾ ਦਰਸ਼ਨ ਤਾਂ ਕਰ ਹੀ ਲਓ ਨਾ। ਤੁਰ ਪਿਆ। ਜਦੋਂ ਗੁਰੂ ਸਾਹਿਬ ਦੇ ਨੇੜੇ ਆਇਆ, ਉੱਥੇ ਇੱਕ ਹੋਰ ਕੌਤਕ ਵਰਤਿਆ ਲਿਖਿਆ ਭਾਈ ਡਾਕਟਰ ਭਾਈ ਵੀਰ ਸਿੰਘ ਜੀ ਨੇ, ਇਹ ਸਾਖੀ ਆਮ ਇਤਿਹਾਸ ਦੇ ਵਿੱਚ ਦੂਸਰਾ ਮਿਲਦੀ ਨਹੀਂ ਹੈ। ਇਹ ਬੜੀ ਖੋਜ ਕਰਕੇ ਡਾਕਟਰ ਭਾਈ ਵੀਰ ਸਿੰਘ ਜੀ ਦੀ ਮਿਹਨਤ ਹੈ, ਜਿਨ੍ਹਾਂ ਨੇ ਪੁਰਾਣੇ ਇਤਿਹਾਸ ਖੋਲ੍ਹ ਕੇ ਪਾਕਿਸਤਾਨ ਤੋਂ ਇਹ ਸਾਖੀ ਉੱਥੋਂ ਕੱਢੀ ਹੈ। ਇਹ ਗੋਪਾਲ ਦੀ ਸੰਪਰਦਾ ਦੇ ਵਿੱਚ ਹੋਈ। ਕਹਿੰਦੇ, ਗੁਰੂ ਸਾਹਿਬ ਉਸ ਵੇਲੇ ਘੋੜੇ 'ਤੇ ਚੜ੍ਹੇ ਹੋਏ ਸਨ, ਕਿਤੇ ਮੁਹਿੰਮ 'ਤੇ ਜਾਣਾ ਸੀ। ਭਾਈ ਸਾਹਿਬ ਨੇ ਇਹ ਲਿਖਿਆ, ਕਿਸ ਮੁਹਿੰਮ 'ਤੇ? ਮੁਹਿੰਮ 'ਤੇ ਜਾਣਾ ਸੀ। ਨਗਾਰਾ ਵੱਜ ਰਿਹਾ ਅਤੇ ਸ਼ਸਤਰਧਾਰੀ ਤਿਆਰ ਪ੍ਰਤਿਆਰ ਸਿੰਘ ਖੜ੍ਹੇ ਨਿਸ਼ਾਨ ਸਾਹਿਬ ਲਈ ਖੜ੍ਹਾ, ਅਤੇ ਗੁਰੂ ਜੀ ਜਾਣ ਦੀ ਆਗਿਆ ਨਹੀਂ ਦਿੰਦੇ। ਭੀੜ ਬਹੁਤ ਹੈ, ਭੀੜ ਦੇ ਵਿੱਚ ਖੜ੍ਹੇ ਕਲਗੀ ਵਾਲੇ ਸਤਿਗੁਰੂ। ਤਾਂ ਭਾਈ ਦਇਆ ਸਿੰਘ ਨੇ ਦੇਖਿਆ, ਸਿੰਘਾਂ ਨੇ ਇਸ਼ਾਰਾ ਕੀਤਾ ਭਾਈ ਸਾਹਿਬ ਨੂੰ ਵੀ ਪੁੱਛੋ ਜੇ ਸਤਿਗੁਰਾਂ ਦੀ ਜਾਣ ਦੀ ਸਲਾਹ ਨਹੀਂ ਤਾਂ ਫਿਰ ਆਪਾਂ ਵੀ ਘੋੜੇ ਜਿਹੜੇ ਨੇ ਇਹਨਾਂ ਨੂੰ ਬੰਨ੍ਹ ਦੇਈਏ ਅਤੇ ਗੁਰੂ ਸਾਹਿਬ ਜੀ ਵਿਰਾਜ ਨੇ ਜਾ ਕੇ ਪੁੱਛੋ। ਜਦੋਂ ਆਗਿਆ ਨਹੀਂ ਦਿੰਦੇ ਇਹਦਾ ਮਤਲਬ ਜਾਣ ਦੀ ਸਲਾਹ ਨਹੀਂ। ਭਾਈ ਦਇਆ ਸਿੰਘ ਕੋਲ ਆ ਗਏ, ਪਾਤਸ਼ਾਹ ਜੇ ਆਪ ਜੀ ਜਾਣਾ ਨਹੀਂ ਚਾਹੁੰਦੇ ਤਾਂ ਫਿਰ ਫੌਜਾਂ ਨੂੰ ਹੁਕਮ ਦੇ ਦਿਓ ਅਤੇ ਆਪ ਜੀ ਵੀ ਮਹਿਲਾਂ ਵਿੱਚ ਚਲੋ। ਕਹਿੰਦੇ ਨਹੀਂ ਨਹੀਂ ਜਾਣਾ, ਨਗਾਰਾ ਵੱਜੀ ਜਾਣ ਦਿਓ, ਬਸ ਚੱਲਣਾ ਹੁਣੇ ਚੱਲਣਾ। ਫਿਰ ਨਗਾਰਾ ਵੱਜਦਾ ਰਿਹਾ। ਗੋਪਾਲ ਆਉਂਦਾ ਆਉਂਦਾ ਮਹਾਤਮਾ ਗੁਰੂ ਦੇ ਪਰਖਣ ਦੇ ਲਈ ਦੋ ਕਸਵੱਟੀਆਂ ਲੈ ਕੇ ਆਇਆ। ਕਹਿੰਦਾ ਜੇ ਗੁਰੂ ਅੰਤਰਯਾਮੀ ਹੈ, ਜੇ ਗੁਰੂ ਨਾਨਕ ਦਾ ਵਾਰਸ ਇਹ ਗੁਰੂ ਗੁਰੂ ਨਾਨਕ ਵਰਗਾ ਹੀ ਹੈ ਤਾਂ ਇੱਕ ਤਾਂ ਮੇਰਾ ਨਾਮ ਲੈ ਕੇ ਆਵਾਜ਼ ਮਾਰੇ, ਮੇਰੇ ਨਾਮ ਦਾ ਇਹਨਾਂ ਦੇ ਸਿੱਖਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਮੈਂ ਕੌਣ ਹਾਂ, ਮੇਰੀ ਨਾਮ ਲੈ ਕੇ ਆਵਾਜ਼ ਮਾਰੇ। ਅਤੇ ਦੂਸਰਾ ਮੇਰੀ ਸੱਜੀ ਬਾਂਹ ਪਕੜ ਲਵੇ, ਸੱਜੀ ਬਾਂਹ, ਜੇ ਗੁਰੂ ਮੇਰੀ ਬਾਂਹ ਪਕੜ ਲਵੇਗਾ ਤਾਂ ਮੈਂ ਸਮਝਾਂਗਾ ਗੁਰੂ ਨੇ ਪਰਲੋਕ ਵਿੱਚ ਮੇਰੀ ਬਾਂਹ ਫੜ ਲਈ, ਮੇਰਾ ਜਨਮ ਧਨ ਹੋ ਗਿਆ ਅਤੇ ਮੈਂ ਗੁਰੂ ਦਾ ਹੋ ਜਾਵਾਂ। ਜੇ ਦੋਨੇ ਗੱਲਾਂ ਨਾ ਹੋਈਆਂ ਤਾਂ ਫਿਰ ਜੋ ਮੈਂ ਸੋਚਿਆ ਫਿਰ ਉਹ ਠੀਕ ਹੋਊਗਾ, ਫਿਰ ਇੱਕ ਲੜਾਕਾ ਤਾਂ ਹੋ ਸਕਦਾ, ਸੈਨਾਪਤੀ ਤਾਂ ਚੰਗਾ ਹੋ ਸਕਦਾ, ਇਹਨਾਂ ਦਾ ਜਥੇਦਾਰ ਤਾਂ ਹੋ ਸਕਦਾ, ਪਰ ਗੁਰੂ ਨਹੀਂ। ਮਹਾਰਾਜ ਸਾਹਿਬ ਖੜ੍ਹੇ ਨੇ ਅਤੇ ਗੋਪਾਲ ਜੀ ਆ ਗਏ। ਸਤਿਗੁਰਾਂ ਦੇ ਆਲੇ ਦੁਆਲੇ ਗੋਲ ਦਾਇਰਾ ਹੈ, ਬਹੁਤ ਸਾਰੇ ਲੋਕ ਖੜ੍ਹੇ। ਉਸ ਭੀੜ ਦੇ ਵਿੱਚ ਸੰਤ ਨੂੰ ਲੰਘਣ ਦੇ ਵਿੱਚ ਵੀ ਦਿੱਕਤ ਹੈ, ਸੋਚ ਰਿਹਾ ਕਿਹੜੇ ਪਾਸੇ ਨੂੰ ਲੰਘਾਂ। ਬੱਚੇ ਨਾ ਇਸ ਤਰ੍ਹਾਂ ਕਰੋ ਬੱਚੇ, ਪੈ ਜਾਓ। ਅਤੇ ਇਹਨੇ ਨੂੰ ਗੁਰੂ ਸਾਹਿਬ ਘੋੜੇ ਤੋਂ ਖੜ੍ਹਿਆਂ ਉੱਪਰ ਬੈਠੇ ਸਨ ਆਵਾਜ਼ ਮਾਰੀ, ਕਹਿੰਦੇ ਬਾਈ ਰਸਤਾ ਛੱਡ ਦਿਓ, ਮਹਾਤਮਾ ਜੀ ਵਾਸਤੇ ਰਸਤਾ ਛੱਡ ਦਿਓ। ਸਿੰਘ ਆਲੇ ਦੁਆਲੇ ਹੋ ਗਏ ਵਿੱਚ, ਰਸਤਾ ਛੱਡਿਆ ਗੁਰੂ ਸਾਹਿਬ ਨੇੜੇ ਆਉਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਉਹਦਾ ਨਾਮ ਲੈ ਕੇ ਆਵਾਜ਼ ਮਾਰਦੇ ਹੈ। ਵੈਸੇ ਤਾਂ ਸ਼ਬਦ ਐਸੇ ਹੀ ਲਿਖਿਆ ਹੋਇਆ ਹੈ, ਪਰ ਗੁਰੂ ਸਾਹਿਬ ਤਾਂ ਭਾਈ ਪਿਆਰ ਨਾਲ ਹੀ ਬੁਲਾਉਂਦੇ ਸੀ। ਕਹਿੰਦੇ ਸੰਤ ਜੀ ਮੈਨੂੰ ਲੇਟ ਕਰ ਦਿੱਤਾ, ਗੋਪਾਲ ਜੀ ਆਓ, ਆ ਜਾਓ ਜਲਦੀ। ਕਿਹਾ ਵੀ ਨਾਂ ਤਾਂ ਦੱਸ ਦਿੱਤਾ। 50% ਤਾਂ ਸ਼ਰਧਾ ਹੋ ਗਈ ਵੀ ਠੀਕ ਹੈ, ਗੁਰੂ ਅੰਤਰਜਾਮੀ ਹੈ, ਹੁਣ ਮੈਂ ਜਾ ਕੇ ਮੱਥਾ ਟੇਕਾਂਗਾ ਚਰਨਾਂ 'ਤੇ, ਜੇ ਮੇਰੀ ਸੱਜੀ ਬਾਂਹ ਫੜ ਲੈਣ ਬਸ ਫਿਰ ਮੈਨੂੰ ਹੋਰ ਕੁਛ ਸੋਚਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਸੰਤ ਜੀ ਮੱਥਾ ਤਾਂ ਬਾਅਦ 'ਚ ਟੇਕ ਲਈ, ਅਸੀਂ ਜਲਦੀ ਜਾਣਾ, ਸਾਨੂੰ ਲੇਟ ਕਰ ਦਿੱਤਾ, ਸੱਜੀ ਬਾਂਹ ਫੜਾ, ਬਸ ਤੇਰੇ ਕੋਲ ਇਹੀ ਪਰਖਣ ਹੈ ਗੁਰੂ ਨੂੰ ਪਰਖਣ ਦੀ। ਉਹ ਭਲਿਆ ਗੁਰੂ ਦੇ ਪਰਖਣ ਵਾਲੀ ਤਾਂ ਅਜੇ ਅੱਖ ਹੀ ਨਹੀਂ ਤੇਰੇ ਕੋਲ ਹੈ, ਮੇਰੇ ਕੋਲ ਵਕਤ ਕੰਮ ਹੈ, ਮੈਂ ਤੈਨੂੰ ਦੱਸੂੰਗਾ ਵੀ ਗੁਰੂ ਕੀ ਹੁੰਦਾ। ਚਰਨਾਂ 'ਤੇ ਮੱਥਾ ਟੇਕ ਕੇ ਦਾਤਾ ਬਖਸ਼ ਲੈ, ਬਸ ਸਪਰਸ਼ ਕਰਨ ਦੀ ਦੇਰ ਸੀ, ਪਤਾ ਚੱਲ ਗਿਆ ਗੁਰੂ ਕੀ ਹੁੰਦਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਲਈ, ਪਰਮ ਪਦ ਵੀ। ਮਹਾਰਾਜ ਕਹਿੰਦੇ ਦਇਆ ਸਿੰਘ, ਭਾਈ ਸਾਹਿਬ ਕਹਿੰਦੇ ਜੀ ਹਜ਼ੂਰ। ਕਹਿੰਦੇ ਇੱਕ ਰਾਮ ਜੰਗਾ ਲੈ ਕੇ ਆਓ। ਰਾਮ ਜੰਗਾ ਕਹਿੰਦੇ ਤੋੜੇਦਾਰ ਅਤੇ ਲੰਮੀ ਬੰਦੂਕ ਨੂੰ, ਇੱਕ ਰਾਮ ਜੰਗਾ ਲੈ ਕੇ ਆਓ। ਜਦੇ ਹਾਜ਼ਰ ਕੀਤਾ, ਹਜ਼ੂਰ ਹਾਜ਼ਰ ਹੈ ਰਾਮ ਜੰਗਾ। ਸੰਤ ਨੇ ਸੋਚਿਆ ਵੀ ਗੁਰੂ ਦੇ ਲਈ ਮੈਂ ਕੁਛ ਸ਼ਬਦ ਗਲਤ ਵੀ ਸੋਚੇ ਸੀ, ਵੀ ਲੜਾਕਾ ਹੈ, ਵੀ ਇਹਦਾ ਮਤਲਬ ਤਾਂ ਹੁਣ ਹੱਥ ਸਿੱਧਾ ਮੇਰੇ 'ਤੇ ਹੋ ਗਿਆ, ਜਿਹੜੀ ਬੰਦੂਕ ਨੂੰ ਹੱਥ ਪਾ ਲਿਆ ਨਾ, ਵੀ ਹੁਣ ਮੇਰੇ ਵਾਲਾ ਤਾਂ ਕੰਮ, ਵੀ ਮੈਂ ਕਾਹਨੂੰ ਸੋਚਣਾ ਸੀ ਹੇਠਾਂ ਅੰਤਰਜਾਮੀ ਗੁਰੂ, ਵੀ ਜਾਨ ਤਾਂ ਐਵੇਂ ਗਵਾ ਦੇਣੀ ਹੈ, ਵੀ ਹੁਣ ਮੈਂ ਚਲੋ ਜੋ ਭਾਣਾ ਦੇਖੀ ਜਾਂਦੀ ਆ। ਮਹਾਰਾਜ ਸਾਹਿਬ ਨੇ ਆਪਣੇ ਹੱਥਾਂ 'ਚ ਬੰਦੂਕ ਫੜੀ, ਸੰਤ ਜੀ ਅੱਗੇ ਆਓ, ਸੰਤ ਦੀਆਂ ਲੱਤਾਂ ਕੰਬਣ, ਉਹ ਡਰਨਾ ਸੰਤ ਅੱਗੇ ਆ, ਅੱਗੇ ਆ ਗਏ। ਮਹਾਰਾਜ ਸਾਹਿਬ ਨੇ ਉਹਦਿਆਂ ਮੋਢਿਆਂ ਦੇ ਉੱਤੇ ਬੰਦੂਕ ਰੱਖ ਦਿੱਤੀ। ਇਤਿਹਾਸ ਕਹਿੰਦਾ ਬਈ ਹੱਦ ਹੋ ਗਈ ਅੱਜ ਤੱਕ ਦੁਨੀਆ 'ਚ, ਇਹ ਪਹਿਲਾ ਗੁਰੂ ਸੀ ਕਲਗੀ ਵਾਲਾ ਸਤਿਗੁਰੂ, ਨਹੀਂ ਇਹੋ ਜਿਹੇ ਤਰੀਕੇ ਨਾਲ ਕਦੇ ਕਿਸੇ ਨੇ ਬ੍ਰਹਮ ਗਿਆਨ ਨਹੀਂ ਸੀ ਦਿੱਤਾ, ਆਹ ਇੱਕ ਨਵਾਂ ਤਰੀਕਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਗੋਪਾਲ ਕਹਿੰਦਾ ਆਪਣੀ ਜੀਵਨੀ 'ਚ, ਸੋਏ ਜੀਵਨ ਵਿੱਚ, ਕਹਿੰਦਾ ਜਦ ਮੇਰੇ ਮੋਢੇ 'ਤੇ ਬੰਦੂਕ ਰੱਖੀ, ਕਹਿੰਦਾ ਉਸੇ ਵੇਲੇ ਜੇ ਭੜਕ ਦੇ ਕੇ ਦੀਵਾ ਜਲ ਜਾਂਦਾ, ਕਹਿੰਦਾ ਉਸੇ ਵੇਲੇ ਮੈਨੂੰ ਬ੍ਰਹਮ ਗਿਆਨ ਹੋ ਗਿਆ ਗੁਰੂ ਪਿਆਰੇ, ਮੈਨੂੰ ਕਣ ਕਣ ਦੇ ਵਿੱਚ ਪਰਮਾਤਮਾ ਨਜ਼ਰ ਆਉਣ ਲੱਗਾ। ਕਹਿੰਦਾ ਮੈਂ ਬੰਦੂਕ ਸੰਭਾਲੀ, ਬੰਦੂਕ ਲੈ ਕੇ ਕਹਿਣ ਲੱਗੀ ਪਾਤਸ਼ਾਹ ਆਗਿਆ ਦਿਓ ਮੈਂ ਵੀ ਹੁਣ ਤੇ ਨਾਲ ਜਾਣਾ ਤੁਹਾਡੀ। ਮਹਾਰਾਜ ਕਹਿੰਦੀ ਆ ਗਿਆ ਚੱਲ। ਅਤੇ ਗੋਪਾਲ ਤਾਂ ਜੀ ਸਾਰਿਆਂ ਤੋਂ ਮੁਰਲੀ ਕੀਲੀ ਹੋਇਆ ਫਿਰੇ, ਸਾਰਿਆਂ ਤੋਂ ਮੂਹਰੇ ਹੋ ਕੇ ਲੜੇ, ਬੰਦੂਕ ਚਲਾਵੇ ਸਰ। ਮਹਾਰਾਜ ਦੇਖ ਦੇਖ ਕੇ ਹੱਸਣ, ਵਾਪਸ ਆਏ, ਕਹਿੰਦੇ ਗੋਪਾਲ ਜੀ। ਹਾਂ ਮਹਾਰਾਜ। ਕਹਿੰਦੇ ਤੂੰ ਤਾਂ ਕਹਿੰਦਾ ਸੀ ਵੀ ਸ਼ਸਤਰ ਕਿਉਂ ਚੱਕੇ ਹੋਏ, ਤੂੰ ਸਾਰਿਆਂ ਤੋਂ ਮੂਹਰੇ ਤੁਰਿਆ ਫਿਰਦਾ ਸੀ ਬੰਦੂਕ ਚੱਕ ਕੇ। ਕਹਿੰਦੇ ਮਹਾਰਾਜ ਜੀ ਉਹ ਗੋਪਾਲ ਤਾਂ ਮਰ ਗਿਆ ਜਿਹਦੀ ਗੱਲ ਕਰਦੇ ਹੋ, ਇਹ ਹੁਣ ਗੋਪਾਲ ਉਹ ਨਹੀਂ ਹੈ, ਇਹ ਤੁਹਾਡਾ ਮਰੀਜ਼, ਤੁਹਾਡਾ ਸ਼ਿਸ਼, ਹੁਣ ਕਿਰਪਾ ਕਰਦੇ ਹੋ ਜਿਹੜੀ ਮਾੜੀ ਮੋਟੀ ਕਮਜ਼ੋਰੀ ਆ ਕੱਢ ਦਿਓ, ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਸਿਖਾ ਦਿਓ, ਆਪ ਬਾਣਾ ਪਾ ਦਿਓ, ਮੈਂ ਵੀ ਹੁਣ ਆਹ ਬਾਣਾ ਲਾਹ ਦੇਣਾ ਅਤੇ ਮੈਂ ਸਿੰਘ ਸਜਣਾ। ਮਹਾਰਾਜ ਕਹਿੰਦੇ ਦੇਖ ਸੰਤ ਜੀ, ਦੂਸਰੇ ਦੇ ਬਾਗ ਦੇ ਬੂਟੇ ਪੱਟ ਕੇ ਮੈਂ ਕਦੀ ਆਪਣੇ ਬਾਗ 'ਚ ਬੂਟਿਆਂ ਦਾ ਵਾਅਦਾ ਨਹੀਂ ਕੀਤਾ ਹੈ, ਮੇਰੇ ਕੋਲ ਆਪਣੇ ਬੜੇ ਨਪਿਓਨ ਦੇ ਕੇ ਇਹਨਾਂ ਨੂੰ ਸਿੰਘ ਸਜਾ ਲਵਾਂਗਾ, ਜੇ ਤੂੰ ਮੇਰਾ ਬਣਨਾ ਹੀ ਹੈ। ਮਹਾਰਾਜ ਕਹਿੰਦੇ ਫਿਰ ਤੇਰੀ ਡਿਊਟੀ ਨਾਮ ਜਪਣ ਅਤੇ ਜਪਾਉਣ ਦੀ ਲਾਵਾਂਗੇ, ਇਸੇ ਬਾਣੇ ਵਿੱਚ ਰਹਿ, ਇਸੇ ਭੇਖ ਵਿੱਚ ਰਹਿ, ਬਸ ਗੁਰਮਤ ਦਾ ਪ੍ਰਚਾਰ ਕਰੇਗਾ ਤੂੰ। ਕਹਿਣ ਲੱਗੇ ਮਹਾਰਾਜ ਫਿਰ ਜਿਵੇਂ ਬਾਂਹ ਫੜੀ ਹੈ, ਕਹਿੰਦੇ ਹਾਂ ਪ੍ਰਲੋਕ ਦੇ ਵਿੱਚ ਇਸੇ ਤਰ੍ਹਾਂ ਫੜਾਂਗੇ ਤੇਰੀ ਬਾਂਹ। ਇਹ ਫਿਰ ਵਾਪਸ ਚਲਾ ਗਿਆ ਪਾਕਿਸਤਾਨ ਦੇ ਵਿੱਚ, ਜ਼ਿਲ੍ਹਾ ਝੰਗ ਕੋਟ ਈਸ਼ਾ ਸ਼ਾਹ ਦੇ ਵਿੱਚ ਜਾ ਕੇ ਨੇ ਡੇਰਾ ਬਣਾਇਆ। ਉੱਥੇ ਡੇਰਾ ਬਣਾ ਕੇ ਆਪਣਾ ਆਲੇ ਦੁਆਲੇ ਫਿਰ ਪ੍ਰਚਾਰ ਵਾਸਤੇ ਨਿਕਲਦਾ, ਨਾਮ ਦਾ ਅਭਿਆਸ ਕਰਕੇ ਗੁਰਬਾਣੀ ਕੰਠ ਕੀਤੀ। ਗੁਰੂ ਸਾਹਿਬ ਨੇ ਇਸ ਨੂੰ ਸਮਝਾ ਦਿੱਤਾ ਕਿ ਸੰਤ ਜੀ ਕੁਝ ਬਾਣੀਆਂ ਜਵਾਨੀ ਕੰਠ ਕਰਨ ਵਾਲੀਆਂ ਨੇ, ਉਹਦੇ ਵਿੱਚ ਉਸਨੇ ਜਪਜੀ ਸਾਹਿਬ, ਸੁਖਣੀ ਸਾਹਿਬ ਜਵਾਨੀ ਕੰਠ ਕਰ ਲਈਆਂ। ਇਸ ਮਹਾਤਮਾ ਨੇ ਵਿਸ਼ੇਸ਼ ਕਰਕੇ ਸੁਖਮਣੀ ਸਾਹਿਬ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਇਹਦੇ ਜੀਵਨ ਵਿੱਚ ਐਸਾ ਹੈ। ਹੋਰ ਬਾਣੀਆਂ ਤੋਂ ਇਲਾਵਾ ਸੁਖਮਣੀ ਦਾ ਮਹਾਤਮ ਦੱਸਦਾ, ਕਥਾ ਬੜੀ ਉੱਚ ਕੋਟੀ ਦੀ ਕਰਦਾ, ਬ੍ਰਹਮ ਗਿਆਨੀ ਸੀ। ਬ੍ਰਹਮ ਗਿਆਨ ਗੁਰੂ ਨੇ ਕਰਾਇਆ, ਇਸ ਨੇ ਪ੍ਰਚਾਰ ਕਰਕੇ ਬਹੁਤ ਲੋਕਾਂ ਨੂੰ ਰੰਗਣ ਚਾੜ ਦਿੱਤੀ ਬਾਣੀ ਦੀ। ਇੱਕ ਬੜੇ ਗਰੀਬ ਘਰ ਦਾ ਬੱਚਾ ਆ ਗਿਆ ਮਹਾਤਮਾ ਜੀ ਦੇ ਕੋਲ, ਮਜ਼ਦੂਰੀ ਕਰਦਾ ਸੀ, ਇੱਕ ਸਪੜੇ ਜਾਤੀ ਦਾ ਮਹਾਜਮ ਸੀ, ਉਸ ਮਹਾਜਨ ਦੇ ਕੋਲ ਇਹ ਨੌਕਰੀ ਕਰਦਾ ਸੀ ਅਤੇ ਮਹਾਤਮਾ ਜੀ ਦਾ ਸਤਸੰਗੀ ਬਣ ਗਿਆ। ਜਿੱਥੋਂ ਗੁਰਬਾਣੀ ਦੀ ਤੁੱਕ ਸਪਸ਼ਟ ਹੋ ਜਾਂਦੀ ਹੈ, ਸਾਧ ਕੇ ਸੰਗ ਨਾ ਹੀ ਕੁਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਵਕਤ ਮਿਲਦਾ ਹੈ ਮਹਾਤਮਾ ਦੀ ਸੰਗਤ ਵੀ ਜਾਂਦਾ ਹੈ, ਬਾਕੀ ਕੰਮ ਕਰਦਾ ਜੋ ਇਹਦਾ ਮਾਲਕ ਕਹਿੰਦਾ, ਬੱਚੇ ਪਾਲ ਰਿਹਾ ਹੈ। ਸਮਾਇਆ ਵਿਚਾਲੇ ਦਰਿਆ ਪੈਂਦਾ ਸੀ, ਇਸ ਮਹਾਜਨ ਦੇ ਪਸ਼ੂਆਂ ਲਈ ਤੂੜੀ ਮੁੱਕ ਗਈ ਨੀਰਾ, ਮਹਾਜਨ ਕਹਿਣ ਲੱਗਾ ਵੀ ਇਸ ਤਰ੍ਹਾਂ ਕਰ, ਦਰਿਆ ਤੋਂ ਪਾਰ ਬੁੱਲੋ ਪਿੰਡ ਜਿਹੜਾ ਨਾ, ਬੁੱਲੋਵਾਲ ਦੇ ਵਿੱਚ ਜਾ ਕੇ ਉੱਥੋਂ ਤੂੜੀ ਲੈ ਕੇ ਆ। ਉਹ ਆਪਣੇ ਮਾਲਕ ਦਾ ਹੁਕਮ ਮੰਨ ਕੇ ਨਗਰ ਬੁੱਲੋਵਾਲ ਚਲਾ ਗਿਆ। ਤੂੜੀ ਦਾ ਕੁੱਪ ਬਣਿਆ ਹੋਇਆ ਸੀ, ਉਹਦਾ ਸੌਦਾ ਮਹਾਜਨ ਨੇ ਕੀਤਾ ਹੋਣਾ, ਇਹ ਪਰ ਲਿਖੀ ਨਹੀਂ, ਗਾਹਾਂ ਵਾਲੀ ਗੱਲ, ਬਾਹਲੀਆਂ ਵਾਧੂ ਗੱਲਾਂ ਹੀ ਨਹੀਂ ਲਿਖੀਆਂ, ਉੰਨੀਓ ਗੱਲ ਲਈ ਹੈ ਜਿੰਨੀ ਕੁ ਦਾ ਬਹੁਤਾ ਸੰਬੰਧ ਹੈ। ਜਦੋਂ ਤੂੜੀ ਦੀਆਂ ਪੰਡਾਂ ਬੰਨ ਕੇ ਗੱਡੇ ਵਿੱਚ ਰੱਖਣ ਲੱਗਾ ਤਾਂ ਵਿੱਚੋਂ ਇੱਕ ਫਣੀਆਂ ਸੱਪ, ਕਾਲਾ ਨਾਗ ਐਸਾ ਨਿਕਲਿਆ ਆ ਬਹੁਤ ਖਤਰਨਾਕ। ਕੁਝ ਸੱਪ ਐਸੇ ਨੇ, ਇੱਕ ਸੱਪ ਜਿਹਨੂੰ ਪਦਮ ਸੱਪ ਕਿਹਾ ਜਾਂਦਾ ਅਤੇ ਉਸ ਨੂੰ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਜ਼ਹਿਰੀ ਸੱਪ ਮੰਨਿਆ ਹੋਇਆ, ਉਹਨਾਂ ਨੂੰ ਕੋਬਰਾ ਕਹਿ ਦਿੰਦੇ ਆ। ਉਹਨੂੰ ਪਦਮ ਸੱਪ ਕਹਿੰਦੇ ਨੇ, ਲੜੇ ਪਦਮ ਤੁਰਨ ਨਾ ਦੇ ਇੱਕ ਕਦਮ, ਨਾਲ ਹੀ ਛੱਡ ਦਿੰਦਾ। ਉਹ ਸੱਪ ਦੀ ਇਹ ਪ੍ਰਥਾ ਹੈ, ਜਿਹਦੇ ਲੜਦਾ ਉਹਨੂੰ ਕਹਿੰਦਾ ਵੀ ਦੇਖੇ ਹੁਣ ਮੇਰੇ ਉੱਤੇ ਨਾ ਡਿੱਗ ਜੀ, ਥੋੜ੍ਹਾ ਜਿਹਾ ਪਰੇ ਨੂੰ ਹੋ ਕੇ ਡਿੱਗ। ਡੰਗ ਮਾਰਿਆ ਉਸੇ ਵੇਲੇ ਦ੍ਰਮ ਦੇ ਕੇ ਧਰਤੀ 'ਤੇ ਡਿੱਗਿਆ ਅਤੇ ਪ੍ਰਾਣ ਤਿਆਗ ਗਿਆ। ਅਤੇ ਉੱਧਰ ਮਹਾਤਮਾ ਜੀ ਕਥਾ ਕਰਦੇ ਸਨ, ਕਥਾ ਕਰਦੇ ਕਰਦਿਆਂ ਨੇ ਤਾਂ ਨੂੰ ਮੂੰਹ ਚੱਕ ਲਿਆ, ਵੇਖਦੇ ਰਹੇ ਅਤੇ ਫਿਰ ਹੱਸੇ, ਕਹਿੰਦੇ ਵਾਹ 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 ਵਾਹ, ਭਲੇ ਭਲੇ ਭਲੇ। ਦੋ ਸ਼ਬਦ ਕਹੇ, ਵਾਹ ਵਾਹ ਸ਼ਬਦ ਕਿਹਾ, ਫਿਰ ਭਲੇ ਭਲੇ ਦੋ ਵਾਰੀ ਕਿਹਾ ਅਤੇ ਤਾਂ ਨੂੰ ਮੂੰਹ ਚੱਕਿਆ। ਪ੍ਰੇਮੀ ਕਹਿਣ ਲੱਗੇ, ਮਹਾਰਾਜ ਇਹ ਕੀ ਕੌਤਕ ਹੈ, ਆਕਾਸ਼ ਵੱਲ ਨੂੰ ਮੂੰਹ ਕੀਤਾ ਹੋਇਆ ਅਤੇ ਭਲੇ ਭਲੇ ਕਹਿ ਰਹੇ ਹੋ, ਵਾਹ ਵਾਹ ਕਹਿ ਰਹੇ ਹੋ। ਆਕਾਸ਼ ਦੇ ਵਿੱਚ ਵੀ ਤੁਹਾਡੀ ਗੱਲ ਸੁਣਨ ਵਾਲੇ ਕੋਈ ਲੋਕ ਹੈ? ਕਹਿੰਦੇ ਹਾਂ ਭਾਈ। ਇਹ ਅਸਥੂਲ ਸ੍ਰਿਸ਼ਟੀ ਹੈ ਅਤੇ ਕੁਝ ਸੂਖਮ ਸ੍ਰਿਸ਼ਟੀ ਹੁੰਦੀ ਹੈ। ਸੂਖਮ ਸ੍ਰਿਸ਼ਟੀ ਦੇ ਲੋਕ ਅਸਥੂਲ ਸ੍ਰਿਸ਼ਟੀ ਵਾਲਿਆਂ ਨੂੰ ਵੇਖਦੇ ਹੁੰਦੇ ਹੈ, ਪਰ ਅਸਥੂਲ ਦ੍ਰਿਸ਼ਟੀ ਵਾਲੇ ਇਹਨਾਂ ਨੂੰ ਦੇਖ ਨਹੀਂ ਸਕਦੇ। ਜਿਹਨੂੰ ਕਿਤੇ ਰੱਬ ਅੱਖਾਂ ਦੇਖ ਦੇਵੇ, ਉਹ ਅੱਖਾਂ ਦੇ ਨਾਲ ਫਿਰ ਸੂਖਮ ਸ੍ਰਿਸ਼ਟੀ ਦੇ ਲੋਕਾਂ ਨੂੰ ਸੂਖਮ ਦ੍ਰਿਸ਼ਟੀ ਵਾਲਾ ਵੇਖ ਲੈਂਦਾ। ਕਹਿੰਦੇ ਜੀ ਅਸੀਂ ਗੱਲ ਨਹੀਂ ਸਮਝੇ। ਕਹਿੰਦੇ ਮੈਂ ਗੁਰੂ ਸਾਹਿਬ ਦੀ ਬਾਣੀ ਦਾ ਚਮਤਕਾਰ ਵੇਖ ਰਿਹਾ। ਕਹਿੰਦੇ ਜੀ ਬਾਣੀ ਦਾ ਚਮਤਕਾਰ? ਹਾਂ, ਕਿਸ ਬਾਣੀ ਦਾ? ਕਹਿੰਦੇ ਸੁਖਮਨੀ ਸਾਹਿਬ ਦਾ। ਕਹਿੰਦੇ ਜੀ ਸੁਖਮਨੀ ਸਾਹਿਬ ਦਾ ਚਮਤਕਾਰ ਆਕਾਸ਼ ਵਿੱਚ? ਕਹਿੰਦੇ ਆਕਾਸ਼ 'ਚ ਹੈ। ਇਹ ਬੜੀ ਨਵੀਂ ਗੱਲ ਦੇਖੀ ਹੈ ਵੀ ਸੁਖਮਨੀ ਸਾਹਿਬ ਦੇ ਚਮਤਕਾਰ ਆਕਾਸ਼ ਵਿੱਚ ਵੀ ਹੋਣ ਲੱਗੇ। ਮਹਾਰਾਜ ਸਾਡੀ ਸਮਝ ਨਹੀਂ ਆ ਰਹੀ ਗੱਲ, ਸਾਫ਼ ਸਾਫ਼ ਦੱਸੋ। ਕਹਿੰਦੇ ਭਾਈ ਗੱਲਾਂ ਤਾਂ ਇਹੋ ਜਿਹੀਆਂ ਗੁਪਤ ਹੁੰਦੀਆਂ, ਪਰ ਤੁਸੀਂ ਹੁਣ ਸ਼ੰਕਾ ਕਰ ਰਹੇ ਹੋ, ਚਲੋ ਮੈਂ ਦੱਸ ਦੇਣਾ। ਵੈਸੇ ਤਾਂ ਗੁਰੂ ਦਾ ਹੁਕਮ ਨਹੀਂ, ਸਤਿਪੁਰਸ਼ਾਂ ਦੇ ਮਤ ਵਿੱਚ ਫਰੀਦਾ ਸਾਵਰ ਅੰਦਰ ਸਾਵਰੀ ਤਨ ਇਹ ਬੈਜਾ ਲੈਣ, ਹੁਣ ਜੀ ਖੁਦਾਏ ਦੇ ਭੇਦ ਨਾ ਕਿਸੇ ਦੇ, ਆਗਿਆ ਨਹੀਂ ਹੈ। ਚਲੋ ਰੱਬ ਤੋਂ ਮਾਫ਼ੀ ਮੰਗ ਲਵਾਂਗੇ। ਕਹਿਣ ਲੱਗੇ ਗੁਰਮੁਖੋ, ਸਪੜੇ ਜਾਤੀ ਦੇ ਮਹਾਤਮ ਮਹਾਜਨ, ਉਹਦਾ ਨੌਕਰ ਜਿਹੜਾ ਫਲਾਣਾ ਆਪਣੇ ਕੋਲ ਆਉਂਦਾ ਹੁੰਦਾ ਨਾ, ਕਹਿੰਦੇ ਉਹ ਅੱਜ ਤੂੜੀ ਲੈਣ ਗਿਆ ਸੀ ਦਰਿਆ ਤੋਂ ਪਾਰ ਬੁੱਲੋ ਨਗਰ 'ਚ। ਕਹਿੰਦੇ ਉੱਥੇ ਸੱਪ ਡੰਗਿਆ, ਮੌਤ ਹੋ ਗਈ ਉਸਦੀ। ਉੱਥੇ ਬੈਠੇ ਦੱਸ ਰਹੇ ਨੇ ਸੱਪ ਲੜ ਗਿਆ, ਉਹਦੀ ਮੌਤ ਹੋ ਗਈ ਅਤੇ ਉਹਦਾ ਸੂਖਮ ਸਰੀਰ, ਉਸ ਸਰੀਰ ਨੂੰ ਛੱਡ ਕੇ, ਇਹ ਦੁਨੀਆਂ ਨੂੰ ਛੱਡ ਕੇ ਮਾਤ ਲੋਕ ਨੂੰ, ਕਹਿੰਦੇ ਆਕਾਸ਼ ਦੇ ਮਾਰਗ ਜਾ ਰਿਹਾ ਸੀ, ਮੈਂ ਉਹਨੂੰ ਵੇਖ ਰਿਹਾ। ਕਹਿੰਦੇ ਉਹਨੇ ਜਾਂਦਿਆਂ ਜਾਂਦਿਆਂ ਤੁਹਾਨੂੰ ਸਾਰਿਆਂ ਨੂੰ ਮੇਰੇ ਸਮੇਤ ਕਹਿੰਦੇ ਹੱਥ ਜੋੜ ਕੇ ਨਮਸਕਾਰ ਕਰਦਾ ਸੀ, ਧੰਨਵਾਦ ਦਿੰਦਾ ਸੀ। ਕਹਿੰਦੇ ਮੈਂ ਵਾਹ ਵਾਹ ਤਾਂ ਕਿਹਾ, ਐ ਗੁਰੂ ਅਰਜਨ ਦੇ ਧੰਨ ਹੋ ਤੁਸੀਂ, ਤੁਹਾਡੀ ਬਾਣੀ ਦਾ ਪ੍ਰਤਾਪ। ਲੋਕ ਕਹਿੰਦੇ ਸੱਪ ਡੰਗਿਆ ਜਿਹੜਾ ਉਹਦੀ ਮੌਤ ਨਹੀਂ ਹੁੰਦੀ, ਮੌਤ ਹੋਈ ਹੋ ਜਾਵੇ, ਪਾਣੀ ਡੁੱਬੇ ਦੀ ਮੌਤ ਹੋ ਜਾਵੇ, ਉਹਦੀ ਗਤੀ ਨਹੀਂ ਹੁੰਦੀ। ਇਹ ਹਿੰਦੂ ਮਤ ਵਿੱਚ ਕੁਛ ਐਸਾ ਭਰਮ ਭੁਲੇਖਾ ਹੈ ਅਤੇ ਜਿਹੜੇ ਇਸਲਾਮ ਵਾਲੇ ਨੂੰ ਉਹ ਕਹਿੰਦੇ ਜੇ ਅੱਗ 'ਚ ਸੜ ਕੇ ਮਰ ਜਾਏ ਤਾਂ ਉਹ ਨਾਪਾਕ ਹੋ ਗਿਆ। ਇਹ ਕੁਛ ਧਰਮਾਂ ਦੇ ਵਿੱਚ ਵੀ ਥੋੜ੍ਹੇ ਬਹੁਤ ਵਹਿਮ ਭਰਮ ਹੈ। ਕਹਿੰਦੇ ਜਿਸ ਵੇਲੇ ਇਹਦੇ ਸੱਪ ਨੇ ਡੰਗ ਮਾਰਿਆ, ਕਹਿੰਦੇ ਉਸ ਵੇਲੇ ਇਹ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ, ਕਿਉਂਕਿ ਪ੍ਰੇਮੀ ਨੂੰ ਪਾਠ ਜਵਾਨੀ ਕੰਡ ਸੀ ਸੁਖਮਨੀ ਸਾਹਿਬ ਦਾ। ਅਤੇ ਉੱਧਰੋਂ ਸੱਪ ਨੇ ਡੰਗ ਮਾਰਿਆ ਅਤੇ ਉੱਧਰ ਰਸਨਾ 'ਤੇ ਕਹਿੰਦਾ ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਕਹਿੰਦੇ ਉੱਚੀ ਗਤੀ ਉਹ ਦੇ ਦਿੱਤੀ ਰੱਬ ਨੇ। ਕਹਿੰਦੇ ਆਹ ਅਖੀਰਲੀ ਪੰਕਤੀ ਸੀ, ਸੱਪ ਡੰਗਿਆ ਤੇ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਕਹਿੰਦੇ ਵਿਵਾਨ 'ਚ ਬੈਠਾ ਜਾ ਰਿਹਾ ਹੈ, ਤੁਹਾਨੂੰ ਨਹੀਂ ਦਿਸਦਾ, ਸਾਨੂੰ ਦਿਸ ਰਿਹਾ। ਲੋਕਾਂ ਨੇ ਤਸੱਲੀ ਕਰਨ ਵਾਸਤੇ ਉਸ ਪਿੰਡ ਵਿੱਚ ਜਾਣਾ ਕੀਤਾ, ਉਹਦੀ ਲਾਸ਼ ਮਿਲੀ ਅਤੇ ਉਹਦਾ ਸੰਸਕਾਰ ਕੀਤਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਸੁੱਖਾਂ ਦੀ ਮਣੀ ਇੰਨੇ ਸੁੱਖ ਦੇਣ ਵਾਲੀ, ਜਿਹੜੀ ਲੋਕ ਪਰਲੋਕ ਵਿੱਚ ਸੁੱਖ ਦੇਣ ਵਾਲੀ ਹੈ। ਇਸ ਲਈ ਜਦ ਤੋਂ ਸੁਖਣੀ ਸਾਹਿਬ ਸੰਸਾਰ ਦੇ ਅੰਦਰ ਪ੍ਰਗਟ ਹੋਈ ਹੈ, ਉਸ ਵੇਲੇ ਦੇ ਪੁਰਾਤਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਵਰਗੇ ਜੀਵਨ ਦਾ ਇੱਕ ਅੰਗ ਬਣਾ ਕੇ ਚੱਲੇ, ਜੀਵਨ ਦਾ ਆਧਾਰ ਬਣਾ ਕੇ ਚੱਲੇ ਬਾਣੀ ਨੂੰ। ਸੁਖਣੀ ਸਾਹਿਬ ਜਵਾਨੀ ਕੰਠ ਕਰਦੇ ਅਤੇ ਸੁਖਣੀ ਸਾਹਿਬ ਦਾ ਬੇਅੰਤ ਮਹਾਤਮ ਅਤੇ ਕਲਗੀ ਵਾਲੇ ਸਤਿਗੁਰੂ ਦੇ ਦਰਬਾਰ ਦੇ ਅੰਦਰ ਇੱਕ ਦਿਨ ਸਿੱਖਾਂ ਨੇ ਸ਼ਿਕਾਇਤ ਕੀਤੀ ਇਕੱਠੇ ਹੋ ਕੇ। ਮਹਾਰਾਜ ਕਹਿੰਦੇ ਕੀ ਵਚਨ ਹੈ ਗੁਰਸਿੱਖੋ, ਇਕੱਠੇ ਹੋ ਕੇ ਆਏ ਹੋ? ਉਹਨਾਂ ਨੇ ਨਾਮ ਲਿਆ ਜੀ, ਫਲਾਨੇ ਸਿੰਘ ਨੇ ਗਲਤੀ ਕੀਤੀ ਹੈ ਜਿਹੜੀ ਮਾਫ਼ ਕਰਨ ਵਾਲੀ ਨਹੀਂ ਹੈ। ਗਲਤੀ ਕੀਤੀ ਨਹੀਂ ਸੀ, ਭੁਲੇਖੇ ਦੇ ਵਿੱਚ ਇਹਨਾਂ ਨੂੰ ਕੁਝ ਈਰਖਾ ਕਰਨ ਵਾਲਿਆਂ ਨੇ ਭੁਲੇਖਾ ਪਾ ਦਿੱਤਾ। ਕਹਿਣ ਲੱਗੇ ਜੀ ਦੇਖੋ, ਜੇ ਸਜ਼ਾ ਨਾ ਦਿੱਤੀ ਤਾਂ ਫਿਰ ਇਹੋ ਜਿਹੇ ਲੋਕਾਂ ਨੂੰ ਬੜਾਵਾ ਮਿਲੂਗਾ ਵੀ ਸਾਰੇ ਸਿੱਖਾਂ ਨੇ ਇਹ ਗੁਰਮਤਾ ਕਰ ਲਿਆ ਵੀ ਇਹਨੂੰ ਤਾਂ ਗੁਰੂ ਸਾਹਿਬ ਤੋਂ ਸਜ਼ਾ ਦਵਾਉਣੀ ਹੈ। ਮਹਾਰਾਜ ਕਹਿੰਦੇ ਜਦੋਂ ਤੁਸੀਂ ਗੁਰਮਤਾ ਹੀ ਕਰ ਲਿਆ ਵੀ ਸਜ਼ਾ ਦਵਾਉਣੀ ਹੈ, ਫਿਰ ਮੇਰੇ ਲਈ ਤਾਂ ਸੋਚਣ ਨੂੰ ਰਹੀ ਨਹੀਂ ਨਾ ਕੋਈ ਗੱਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਚੰਗੀ ਬਾਤ ਇਹ ਸੀ, ਇਹਨੂੰ ਮੌਕਾ ਦਿੱਤਾ ਜਾਂਦਾ, ਸਬੂਤ ਦੇਖੇ ਜਾਂਦੇ, ਗਲਤੀ ਹੈ ਜਾਂ ਨਹੀਂ ਤੇ ਵਿਚਾਰ ਕੀਤੀ ਜਾਂਦੀ। ਇਹ ਤੁਸੀਂ ਕੋਈ ਨਵਾਂ ਰਸਤਾ ਤਾਂ ਨਹੀਂ ਕਿਤੇ ਪਾ ਰਹੇ? ਨਹੀਂ ਨਹੀਂ ਜੀ, ਬਿਲਕੁਲ ਸਹੀ ਹੈ, ਇਹਨੇ ਕੀ ਸਾਰੇ ਜਿਹੜੇ ਈਰਖਾਲੂ ਦੋ ਚਾਰ ਉਹ ਬੋਲ ਪਏ, ਨਹੀਂ ਨਹੀਂ ਸਤਿਗੁਰੂ ਜੀ। ਮਹਾਰਾਜ ਕਹਿੰਦੇ ਠੀਕ, ਅਕਾਲ ਪੁਰਖ ਨੂੰ ਐਵੇਂ ਹੀ ਪਾਉਂਦਾ, ਬਸ ਇਹ ਵਚਨ, ਅਕਾਲ ਪੁਰਖ ਨੂੰ ਐਵੇਂ ਹੀ ਪਾਉਂਦਾ। ਬੋਲੋ ਕੀ ਸਜ਼ਾ ਦਈਏ ਤੁਸੀਂ? ਸਜ਼ਾ ਮੈਂ ਤਾਂ ਸੁਣਾਉਣੀ ਆ, ਹੁਣ ਤੁਸੀਂ ਸਜ਼ਾ ਵੀ ਤੁਸੀਂ ਦਿਓ। ਆਖੇ ਜੀ ਇਹਨੂੰ ਜਿਉਂਦੇ ਨੂੰ, ਇਹਨਾਂ ਜਿਉਂਦੇ ਨੂੰ ਇਹ ਕੰਧਾਂ 'ਚ ਚਿਣ ਦਿਓ, ਈਰਖਾਲੂ ਬੋਲਿਆ। ਮਹਾਰਾਜ ਕਹਿੰਦੇ ਬੁਲਾਓ ਮਿਸਤਰੀ। ਰਾਜ ਮਿਸਤਰੀ ਬੁਲਾਇਆ। ਮਹਾਰਾਜ ਕਹਿੰਦੇ ਇਹਨੂੰ ਵਿਚਾਲੇ ਖੜਾ ਕੇ ਅਤੇ ਦੋਨੇ ਪਾਸਿਆਂ ਆਲੇ ਦੁਆਲੇ ਤੋਂ ਕੰਧ ਚਿਣਦਾ ਜਾ ਅਤੇ ਉੱਪਰ ਬੰਨ ਦਿਓ ਅਤੇ ਉੱਪਰ ਅਤੇ ਮਿੱਟੀ ਦੇ ਨਾਲ ਲਿਪ ਦਿਓ ਕੰਧ ਵਿੱਚ। ਐਸਾ ਹੀ ਕੀਤਾ ਗਿਆ, ਕੰਧ ਉਸਰਦੀ ਗਈ। ਧੀਰਜ ਕਿੰਨੀ ਸੀ, ਗੁਰੂ ਨੂੰ ਨਮਸਕਾਰ ਕਰਕੇ ਗੁਰੂ ਦੇ ਹੁਕਮ ਨੂੰ ਸਵੀਕਾਰ ਕੀਤਾ। ਕੋਈ ਰੋਸ ਨਹੀਂ ਕੀਤਾ ਜੀ, ਮੈਨੂੰ ਕੋਈ ਮੌਕਾ ਹੀ ਨਹੀਂ ਦਿੱਤਾ ਗਿਆ, ਸੱਚ ਬੋਲਣ ਦਾ ਵੀ ਮੌਕਾ ਨਹੀਂ ਦਿੱਤਾ ਗਿਆ, ਸਤਿਗੁਰੂ ਇਹ ਕੀ ਕਰ ਰਹੇ ਹੋ ਤੁਸੀਂ ਤਾਂ ਅੰਤਰ ਜਾਮੀ? ਐਂ ਵੀ ਨਹੀਂ ਕਿਹਾ, ਕਹਿੰਦੇ ਨਹੀਂ, ਜੋ ਤੂੰ ਕਰਹੇ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ। ਫਿਰ ਮੈਂ ਸਿੱਖ ਥੋੜ੍ਹੀ ਹਾਂ ਜੇ ਮੈਂ ਕਹਾਂ ਵੀ ਤੁਸੀਂ ਨਹੀਂ? ਜੇ ਮੇਰੇ ਗੁਰੂ ਨੂੰ ਪਾਉਂਦਾ ਵੀ ਮੈਨੂੰ ਜਿਉਂਦੇ ਨੂੰ ਚੜ੍ਹਨਾ, ਮੈਂ ਤਿਆਰ ਹਾਂ। ਮੇਰੇ ਤਨ 'ਤੇ ਮੇਰਾ ਅਧਿਕਾਰ ਨਹੀਂ ਰਿਹਾ, ਮੇਰੇ ਤਨ 'ਤੇ ਮੇਰੇ ਗੁਰੂ ਦਾ ਅਧਿਕਾਰ ਹੈ। ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ, ਚਿਣ ਦਿੱਤਾ, ਆਲੇ ਦੁਆਲੇ 'ਤੇ ਲਿਪ ਦਿੱਤਾ, ਸਾਹ ਆਉਣ ਦੀ ਜਗ੍ਹਾ ਨਹੀਂ ਰਹੀ। ਕੁਝ ਸਮਾਂ ਲੰਘਿਆ, ਘੰਟੇ ਜਾਂ ਪਹਿਰ ਲਿਖੇ ਨਹੀਂ ਹੋਏ, ਸਮਾਂ ਲੰਘਿਆ ਕਾਫੀ। ਮਹਾਰਾਜ ਕਹਿੰਦੇ ਗੁਰਸਿੱਖੋ ਦਇਆ ਵੀ ਚਾਹੀਦੀ ਆ ਕੁਛ। ਜੇ ਉਹਦੇ ਕੋਲੋਂ ਪਹਿਲੀ ਤਾਂ ਬਾਤ ਵੀ ਦੇਖ, ਜੇ ਉਹਦੇ ਕੋਲੋਂ ਕੋਈ ਪਾਪ ਹੋ ਹੀ ਗਿਆ ਸੀ ਨਾ, ਫਿਰ ਕਮ ਸੇ ਕਮ ਹੁਣ ਤੁਸੀਂ, ਹੁਣ ਤਾਂ ਉਹਨੂੰ ਮਰੇ ਨੂੰ ਵੀ ਦੇਰ ਹੋ ਗਈ ਹੋਣੀ ਹੈ, ਬਾਹਰ ਕੱਢ ਕੇ ਸੰਸਕਾਰ ਤਾਂ ਕਰ ਦਿਓ, ਇੰਨੇ ਨਿਰਦਈ ਕਿਉਂ ਬਣ ਗਏ ਫਿਰ ਵੀ ਮੇਰਾ ਸਿੱਖ ਸੀ? ਦੇਖੋ ਬਈ ਗੁਰੂ ਸੇਖੋ, ਵੀ ਮਾਂ ਤਾਂ ਆਪਣੇ ਪੁੱਤਾਂ ਦੇ ਔਗਣ ਨਹੀਂ ਚੇਤੇ ਕਰਦੀ, ਮੇਰੀ ਤਾਂ ਸਿੱਖਾਂ ਦੇ ਔਗਣ ਮਿੱਤ ਤਾਂ ਦੇਖ ਕੇ ਨਫ਼ਰਤ ਨਹੀਂ ਕਰ ਹੁੰਦੀ ਸਿੱਖਾਂ ਨੂੰ, ਮੈਂ ਤਾਂ ਪੁੱਤਾਂ ਵਾਂਗੂ ਹੀ ਪਿਆਰ ਕਰਦਾ, ਜੇ ਕੋਈ ਨਲਾਇਕ ਵੀ ਹੈ ਮੈਂ ਤਾਂ ਫਿਰ ਵੀ ਕਹਿੰਦਾ ਮੇਰਾ, ਵੀ ਹੁਣ ਮਿਹਰਬਾਨੀ ਕਰਕੇ ਮੇਰੇ ਸਿੱਖ ਨੂੰ ਉਹਦੇ 'ਚੋਂ ਕੱਢੋ ਅਤੇ ਸੰਸਕਾਰ ਕਰ ਦਿਓ। ਸਤਿਵਚਨ ਜੀ ਸਾਹਿਬ ਗਏ ਜੀ, ਕੰਧਾਂ ਢਾਉਣ ਲੱਗੇ, ਕਿਹੜਾ ਬਚਾ ਕੇ ਢਾਉਣੀ ਸੀ ਵੀ ਮਰਿਆ ਹੋਇਆ ਹੀ ਹੈ, ਢਾ ਦਿਓ ਫਟਾਫਟ। ਕੰਧਾਂ ਢਾਈਆਂ ਅਤੇ ਵਿੱਚੋਂ ਨਿਕਲਿਆ ਕੱਖ ਬਣਾ, ਨਾ ਹੱਡੀ ਨਾ ਪਸਲੀ ਨਾ ਕੁਛ ਵੀ, ਉਹ ਤਾਂ ਕੁਛ ਵੀ ਨਹੀਂ ਨਿਕਲਿਆ, ਕੱਲਾਂ ਖਾਂਦੀਆਂ, ਖਾਲੀ ਕੰਧਾਂ, ਕੁਛ ਵੀ ਨਹੀਂ ਹੈ। ਨੱਠੇ ਆਏ ਮਹਾਰਾਜ, ਅਸਚਰਜ ਹੋ ਗਿਆ, ਕਹਿੰਦੇ ਕੀ ਹੋਇਆ? ਕਹਿੰਦੇ ਜੀ ਕੰਧੇ ਵਿੱਚੋਂ ਤਾਂ ਨਿਕਲੀ ਹੈ ਕੁਛ ਨਹੀਂ। ਕਹਿੰਦੇ ਮੋਰੀ ਹੋਈ ਸੀ ਕੰਧੇ ਵਿੱਚ ਕੋਈ? ਕਹਿੰਦੇ ਨਾ ਮਹਾਰਾਜ, ਕੋਈ ਮੋਰੀ ਨਹੀਂ, ਅਸੀਂ ਤਾਂ ਪੈਰਾ ਰੱਖਿਆ ਉੱਥੇ। ਫਿਰ ਸਿੱਖ ਕਿੱਥੇ ਗਿਆ? ਕਹਿੰਦੇ ਮਹਾਰਾਜ ਪਤਾ ਹੀ ਨਹੀਂ ਲੱਗਿਆ, ਗਜਬ ਹੋ ਗਿਆ ਤਾਂ। ਇਹ ਹੋਇਆ ਕੀ ਮਹਾਰਾਜ? ਸੱਚੇ ਪਾਤਸ਼ਾਹ ਕਹਿੰਦੇ ਕਾਹਲੀ ਵਿੱਚ ਲਏ ਹੋਏ ਫੈਸਲੇ ਕਦੇ ਠੀਕ ਨਹੀਂ ਹੋਇਆ ਕਰਦੇ ਸਿੱਖੋ, ਗਲਤ ਕੀਤਾ ਤੁਸੀਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਣੀ ਦਾ ਪ੍ਰਤਾਪ ਕੈਸਾ ਹੈ। ਅੱਛਾ ਤੁਸੀਂ ਦੱਸੋ, ਜਦੋਂ ਤੁਸੀਂ ਕੰਧ ਚਿਣਨ ਲੱਗੇ, ਕੰਧ ਚਿਣਨ ਨੂੰ ਦੇਰ ਤਾਂ ਲੱਗੀ ਨਾ? ਹਾਂਜੀ ਲੱਗੀ ਹੈ। ਕਹਿੰਦੇ ਉਸ ਵੇਲੇ ਸਿੱਖ ਕੀ ਕਰਦਾ ਸੀ? ਹਾਲ ਦੁਆਹੀ ਪਾਈ? ਨਾ ਜੀ, ਕੀ ਕਰਦਾ ਸੀ? ਕਹਿੰਦੇ ਹੁਣ ਤਾਂ ਜਿਹਦੀ ਦੇਰ ਨੇਤਰ ਕਰ ਲਏ ਬੰਦ। ਕਹਿੰਦਾ ਗੌੜੀ ਸੁਖਮਨੀ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿਗੁਰ ਏ ਨਮਹੈਂ, ਜੁਗਾਦਿਗੁਰ ਏ ਨਮਹੈਂ, ਸਤਿਗੁਰ ਏ ਨਮਹੈਂ, ਸ੍ਰੀ ਗੁਰਦੇਵ ਏ ਨਮਹੈਂ। ਉਹ ਤਾਂ ਜੀ ਸੁਖਮਨੀ ਸਾਹਿਬ ਪੜ੍ਹਨ ਲੱਗ ਗਿਆ ਉਸੇ ਵੇਲੇ। ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਨ ਵਾਲੇ 'ਤੇ ਤਰਸ ਨਹੀਂ ਕੀਤਾ ਫਿਰ ਤੁਸੀਂ? ਉਹ ਬਾਣੀ ਪੜ੍ਹਨ ਵਾਲਾ ਕੰਧਾਂ ਵੇਚਣ ਦਾ ਤਾਂ। ਕਹਿੰਦੇ ਮਹਾਰਾਜ ਜੋ ਹੁਣ ਸਾਨੂੰ ਮਹਿਸੂਸ ਹੋ ਰਿਹਾ ਵੀ ਗਲਤੀ ਹੋ ਗਈ ਸਾਡੇ ਕੋਲੋਂ ਬਹੁਤ ਵੱਡੀ, ਪਰ ਹੁਣ ਕਿਰਪਾ ਕਰਕੇ ਦੱਸੋ ਸਿੱਖ ਕਿੱਥੇ ਗਿਆ? ਮਹਾਰਾਜ ਕਹਿੰਦੇ ਸਿੱਖ ਗਿਆ ਜਿੱਥੋਂ ਬਾਣੀ ਆਈ ਹੈ, ਸੁਖਣੀ ਸਾਹਿਬ ਲੈ ਗਈ ਉੱਥੇ, ਬਾਣੀ ਸੱਚਖੰਡ ਤੋਂ ਆਈ ਹੈ। ਸੁਖਣੀ ਸਾਹਿਬ ਪੜ੍ਹਦਾ ਪੜ੍ਹਦਾ ਸਿੱਖ ਸਣੇ ਦੇ ਸੱਚਖੰਡ ਨੂੰ ਚਲਾ ਗਿਆ, ਉਹ ਨਹੀਂ ਰਿਹਾ ਸੰਸਾਰ ਦੇ ਵਿੱਚ। ਇਹ ਕਲਗੀ ਵਾਲੀ ਸਤਿਗੁਰੂ ਦੇ ਜੀਵਨ ਵਿੱਚ ਆਈ ਹੋਈ ਬਾਤ। ਸੋ ਹੁਣ ਵਕਤ ਹੋ ਗਿਆ, 4 ਮਿੰਟ ਬਾਕੀ ਰਹਿੰਦੇ, ਬਾਕੀ ਵਿਚਾਰਾਂ ਕੱਲ੍ਹ ਨੂੰ, ਕੱਲ੍ਹ ਦਾ ਹੀ ਦਿਨ ਹੈ ਆਪਣੇ ਕੋਲ, ਕਿਉਂਕਿ ਐਤਵਾਰ ਤਾਂ ਦੁਪਹਿਰ ਦਾ ਉੱਥੇ ਦੀਵਾਨ ਲਾ ਕੇ ਦਾਸ ਨੇ ਉੱਧਰ ਲੈਸਟਰ ਜਾਣਾ, ਲੈਸਟਰ ਤੋਂ ਬਾਅਦ ਲੰਡਨ ਪਹੁੰਚਣਾ, ਇਸ ਕਰਕੇ ਕੱਲ੍ਹ ਤੱਕ ਮੈਂ ਆਪ ਜੀ ਦੀ ਸੇਵਾ ਵਿੱਚ ਹਾਂ। ਅਤੇ ਕੱਲ੍ਹ ਨੂੰ ਆਪਾਂ ਇਹ ਪ੍ਰਕਰਨ ਸਮਾਪਤ ਕਰ ਲੈਣਾ ਸ਼ਾਮ ਦੇ ਵਕਤ, ਗੁਰੂ ਕਿਰਪਾ ਕਰੇ। ਸੋ ਆਓ ਹੁਣ ਅਨੰਦ ਸਾਹਿਬ ਦਾ ਪਾਠ ਸਰਵਣ ਕਰੋ ਜੀ, ਸੁਖਮਨੀ ਸਾਹਿਬ ਦੀਆਂ ਕੁਝ ਵਿਚਾਰਾਂ, ਅਤੇ ਭਾਵੇਂ ਉਹਨਾਂ ਨੂੰ ਸੰਖੇਪ ਕਰਕੇ ਆਪਾਂ ਪੂਰੀਆਂ ਕਰ ਲਈਏ। ਬਾਕੀ ਫਿਰ ਕਿਤੇ ਜ਼ਿੰਦਗੀ 'ਚ ਵਕਤ ਮਿਲਿਆ, ਇਹਦਾ ਇੱਕ ਅਹਿਮ ਪੱਖ ਗੁਰਬਾਣੀ ਦੀ ਮਹਿਮਾ ਜਿਹੜੀ ਗੁਰਬਾਣੀ ਦੇ ਵਿੱਚ ਹੈ ਨਾ ਸੁਖਮਨੀ ਸਾਹਿਬ ਦੀ, ਉਹ ਪੱਖ ਤਾਂ ਆਪਾਂ ਛੇੜੇ ਨਹੀਂ, ਛੋਇਆ ਨਹੀਂ ਅਜੇ। ਉਹ ਕਿਤੇ ਫਿਰ ਕਥਾ ਦੀ ਤਰ੍ਹਾਂ ਉਹਨਾਂ ਅੱਖਰਾਂ ਦੇ ਅਰਥ, ਜਿਹੜੀ 24ਵੀਂ ਅਸ਼ਟਪਦੀ ਹੈ ਉਹਦੇ 'ਚੋਂ ਬਹੁਤ ਹੀਰੇ ਮੋਤੀ ਪਏ ਹੈ, ਉਹ ਫਿਰ ਗੱਲ ਲੰਮੀ ਹੁੰਦੀ ਸੀ, ਮੈਂ ਉਹ ਛੇੜੀ ਨਹੀਂ ਉਹਦਾ ਪਾਸਾ। ਆਓ ਹੁਣ ਇੱਥੇ ਸਮਾਪਤੀ। ਇਹ ਸੁਖਮਨੀ ਦੀ ਕਥਾ ਸੁਣ ਰਹੇ ਹੋ, ਜਿੱਦਣ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ ਉੱਦਣ ਦੇਖਿਓ ਕੀ ਪ੍ਰਾਪਤ ਹੁੰਦਾ। ਅਜੇ ਤਾਂ ਸੁਣੀ ਕਥਾ ਸੁਣੀ ਹੈ, ਭਾਵੇਂ ਮਸਤੂਆਣੇ ਵਾਲੇ ਸੰਤ ਬਾਬਾ ਆਤਰ ਸਿੰਘ ਜੀ ਮਹਾਂਪੁਰਸ਼, ਭਾਵੇਂ ਪਿੰਡਰਾਂ ਵਾਲੇ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ, ਭਾਵੇਂ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਸ਼ ਹਰਖੋ ਵਾਲੀਏ, ਭਾਵੇਂ ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਕੋਈ ਮਹਾਂਪੁਰਸ਼ ਦੱਸੋ ਜਿਹਦੇ ਜੀਵਨ ਦੇ 'ਚ ਸੁਖਮਨੀ ਸਾਹਿਬ ਨਹੀਂ ਸੀ, ਅਟੁੱਟ ਰਿਸ਼ਤਾ ਰੱਖਿਆ ਸੁਖਮਨੀ ਦੇ ਨਾਲ। ਇਸ ਕਰਕੇ ਜੋ ਗੁਰਸਿੱਖਾਂ ਨੇ ਬੇਨਤੀ ਕਰਕੇ ਸਾਡੀ ਕਲਿਆਣ ਲਈ ਸੁਖਮਨੀ ਸਾਹਿਬ ਗੁਰੂ ਸਾਹਿਬ ਜੀ ਤੋਂ ਬੇਨਤੀ ਕਰਕੇ ਇਹ ਸੰਸਾਰ ਦੇ ਸਾਡੇ ਕਲਿਆਣ ਲਈ ਬਾਣੀ ਗੁਰੂ ਅਰਜਨ ਦੇਵ ਨੇ ਉਚਾਰਨ ਕੀਤੀ, ਸੁਖਮਨੀ ਸਾਹਿਬ ਦਾ ਪਾਠ ਜਿਹੜੇ ਨਹੀਂ ਕਰਦੇ ਆਰੰਭ ਕਰੋ, 8 ਪਹਿਰ ਦੇ ਸਵਾਸ ਸਫਲੇ ਹੋਣ, ਗੁਰੂ ਕਿਰਪਾ ਕਰੇ, ਅੰਤ ਨੂੰ ਸਦਗਤੀ ਪ੍ਰਾਪਤ ਹੋਵੇ। ਫੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।